खनन के दाते खुद बिन कौन उधारे कौन कौन बापुर कारे सर्व अर्थ विचारे साधु संत परम गत पाई है माया रस बंद हारे चरण पर्यंत द्वारे स्वामी चरण पर्यंत द्वारे ਸ਼ਰਨ ਵਿਚਾਰ ਜੇ ਸਿਮਰਤ ਕਨ ਕਾਸੀ ਉਧਰੀ ਤਾਂ ਕੋ ਜਸ ਉਧਾਰੋ ਅਯੋ ਟਲਤ ਨੂੰ ਜਾ ਕੇ ਸਿਮਰ ਹਰ ਨਿਰਭੈ ਬਲ ਪਾਇਆ ਦੁੱਖ ਹਰ ਤਾਏ ਵਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੈ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਪਰ ਛਪਾ ਸਤ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਪਰ ਵਿਚਾਰ ਦੇ ਸਨਮੁਖ ਕਰੋ ਸ਼ੀਸ਼ਾ ਭਾਵੇਂ ਕਿਤਨਾ ਵੀ ਸਾਫ ਔਰ ਵੱਡੇ ਕੱਦ ਦਾ ਕਿਉਂ ਨਾ ਹੋ ਜਿਤਨੀ ਦੇਰ ਤੱਕ ਉਹਦੇ ਸਾਹਮਣੇ ਖੜਨ ਵਾਲਾ ਪੁਰਸ਼ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਉਸਦੇ ਸਨਮੁਖ ਨਹੀਂ ਕਰਦਾ ਉਹ ਚਿਹਰਾ ਨਹੀਂ ਦਿਖਾਇਆ ਕਰ ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਅਸੀਂ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਔਰ ਵਿਚਾਰ ਦੇ ਸਨਮੁਖ ਨਹੀਂ ਕਰਦੇ ਸ਼ਬਦ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਇਹ ਸਮਝਣੀ ਪਿਆ ਕਰਦੀ ਅਤੇ ਖਿਆਲ ਨੂੰ ਬਾਹਰੋਂ ਰੋਕਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਨਿੱਘੀਆਂ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਬਰੀ ਹੋ ਜਾਂਦਾ ਕਿਸੇ ਇਹੋ ਜਿਹੇ ਸੁੱਖ ਵਿੱਚ ਪਹੁੰਚਦਾ ਹੈ ਜਿੱਥੇ ਪਹੁੰਚ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਦਿੰਦਾ। ਸੋ ਇਸਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਵਿਚਾਰ ਦਿੰਦੇ ਹਨ ਜਿਨ੍ਹਾਂ ਵਿੱਚੋਂ ਗਨਕਾ ਦਾ ਪ੍ਰਸੰਗ ਪਹਿਲੇ ਚੱਲ ਰਿਹਾ ਹੈ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਉੱਥੋਂ ਦੀ ਤੋਸ਼ ਜਿਸਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਸੋਤਾ, ਸਿਵ ਲਾ ਕੀਤੀ ਸਤੋਤੀਆਂ ਨਿਤ ਪੜਾਏ ਕਰੇ ਅਸ਼ੋਤਾ। ਗਨਕਾ ਨੀਤਾ ਵਰਤ ਤੋਤੇ ਨੂੰ ਸਵੇਰੇ ਅੰਮ੍ਰਿਤ ਵੇਲੇ ਪੈਰ ਸਵਾ ਪੈਰ ਰਾਤ ਰਹਿੰਦੇ ਉੱਠ ਕੇ ਸੌਜ ਦਾਤਨ ਇਸ਼ਨਾਨ ਵਗੈਰਾ ਕਰਕੇ ਸਰੀਰ ਦੀ ਸ਼ੁੱਧੀ ਔਰ ਆਲਸ ਨੂੰ ਦੂਰ ਕਰਕੇ ਫਿਰ ਨਿਤ ਦਾ ਕਰਮ ਜਿਹੜਾ ਭਜਨ ਕਰਨਾ ਕਰਾਉਣਾ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ। ਜਿਸਮ ਦਾ ਫਰਜ਼ ਜਿਸਮ ਦੀ ਖੁਰਾਕ, ਹਰ ਇਨਸਾਨ ਜਾਣਦਾ ਜਿਸਮ ਕੰਮ ਕਾਰ ਵਾਸਤੇ ਮਿਲਿਆ ਹੀ ਸਮਝਦੇ ਹੈ, ਔਰ ਇਸਦੀ ਖੁਰਾਕ ਅੰਨ ਪਾਣੀ। ਇਹ ਤੋਂ ਬਿਨਾਂ ਪ੍ਰਾਣ ਨਹੀਂ ਵੱਜਦੇ, ਪ੍ਰਾਣਾਂ ਤੋਂ ਬਿਨਾਂ ਜਿਸਮ ਕਾਇਮ ਨਹੀਂ ਰਹਿੰਦਾ। ਇਸ ਵਾਸਤੇ ਇਹ ਤਾਂ ਹੋ ਗਿਆ ਵਿਵਹਾਰਕ ਫਰਜ਼। ਰੂਹ ਜੋ ਹੈ ਜਿਸ ਤੋਂ ਬਿਨਾਂ ਸਰੀਰ ਰਹਿ ਹੀ ਨਹੀਂ ਸਕਦਾ, ਅਗਰ ਸਰੀਰ ਤੋਂ ਰੂਹ ਲੈਦਾ ਹੋ ਜਾਏ ਸਰੀਰ ਉਸੀ ਵਕਤ ਗਿਰ ਜਾਂਦਾ। ਉਸ ਰੂਹ ਦੀ ਖੁਰਾਕ ਜੋ ਕਿ ਭਜਨ ਹੈ ਸਤਸੰਗ, ਅਗਰ ਉਹ ਨਹੀਂ ਦਿੱਤੀ ਜਾਂਦੀ ਤਾਂ ਇਹ ਦੀ ਹਾਲਤ ਇਹੋ ਜਿਹੀ ਹੀ ਹੋ ਜਾਂਦੀ ਹੈ। ਜਿਵੇਂ ਸਰੀਰ ਨੂੰ ਸਰੀਰ ਦੀ ਖੁਰਾਕ ਅੰਨ ਪਾਣੀ ਆਦਿ ਨਾ ਦਿੱਤਾ ਜਾਵੇ, ਕਮਜ਼ੋਰ ਹੁੰਦਾ 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 ਕੁਛ ਦਿਨ ਵਿੱਚ ਮ੍ਰਿਤੂ ਹੋ ਜਾਂਦਾ ਹੈ। ਇਸੀ ਤਰ੍ਹਾਂ ਇਹ ਵੀ ਰੂਹਾਨੀਅਤ ਵੱਲੋਂ ਭਜਨ ਬੰਦਗੀ ਤੋਂ ਬਿਨਾਂ ਮੁਰਦਾ ਹੋ ਜਾਂਦਾ ਹੈ। ਇਹਨਾਂ ਦੋਨਾਂ ਵਿੱਚੋਂ ਜਿਸਮ ਔਰ ਰੂਹ ਮੁੱਖ ਚੀਜ਼ ਕਿਹੜੀ ਹੈ? ਜਿਸਮ ਰੂਹ ਤੋਂ ਬਿਨਾਂ ਰਹਿ ਨਹੀਂ ਸਕਦਾ, ਰੂਹ ਜਿਸਮ ਤੋਂ ਬਿਨਾਂ ਰਹਿ ਸਕਦੀ। ਤਾਂ ਤੇ ਰੂਹਾਨੀ ਫਰਜ਼ ਜਿਹੜਾ ਹੈ ਸਾਡਾ ਪਹਿਲਾ ਹੈ ਮੁੱਖ। ਇਸਦੇ ਵਾਸਤੇ ਪਹਿਲੇ ਸਭ ਤੋਂ ਆਪਣਾ ਨੀਂਦ ਵਗੈਰਾ ਲੈ ਕੇ ਰਾਤ ਨੂੰ ਪੂਰੀ ਜਿਤਨੀ ਹੈ ਪੰਚੇ ਖੰਡ, ਉਸ ਤੋਂ ਬਾਅਦ ਉੱਠ ਕੇ ਸਵਜ ਦਾਤਨ ਕੁੱਲਾ ਕਰਕੇ ਇਸ਼ਨਾਨ ਕਰਕੇ ਭਜਨ ਕਰਨਾ, ਇਸਦਾ ਮੁੱਖ ਫਰਜ਼ ਹੈ। ਹਰੇਕ ਦਾ ਹੀ ਮੁੱਖ ਫਰਜ਼ ਹੈ। ਅਗਰ ਇਹ ਨਹੀਂ ਕਰਦਾ ਤਾਂ ਇਉਂ ਦੱਸਿਆ ਗੁਰੂ ਬਾਬੇ ਨੇ, ਅਤ ਸੁੰਦਰ ਕੁਲੀਨ ਚਦਰ ਮੁਹਿਆਨੀ ਥਾਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਅੰਮ੍ਰਿਤ ਵੇਲੇ ਰੋਜ਼ ਤੋਤੇ ਦੇ ਬਹਾਨੇ ਤੋਤੇ ਦੇ ਰਾਹੀਂ ਗਨਕਾ ਆਪਣਾ ਰੂਹਾਨੀ ਫਰਜ਼ ਅਦਾ ਕਰ ਰਹੀ ਹੈ। Thank you. ਸਿਮਕਾ ਨਿੱਤਾ ਪ੍ਰਤੀ ਉੱਥੇ ਦੇ ਬਹਾਨੇ ਪਰਮੇਸ਼ਰ ਦਾ ਭਜਨ ਕਰਦੀ ਹੈ। ਰੂਹਾਨੀ ਫਰਜ਼ ਅਦਾ ਹੋ ਰਿਹਾ ਹੈ। ਸਤਸੰਗ ਜਿਸ ਵਕਤ ਇਨਸਾਨ ਨੂੰ ਆਪਣੀ ਮੌਤ ਯਾਦ ਆ ਜਾਵੇ, ਉਸ ਮੌਕੇ ਅਸਲੇ ਰੂਹਾਨੀ ਫਰਜ਼ ਉੱਪਰ ਅੱਛੀ ਤਰ੍ਹਾਂ ਪ੍ਰਪਕਟ ਹੁੰਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸ਼ਹਿਰ ਤੋਂ ਬਾਹਰ ਬੈਠੇ ਮਰਦਾਨਾ ਕੀਰਤਨ ਕਰ ਚੁੱਕਾ। ਮਰਦਾਨੇ ਨੂੰ ਦੋ ਪੈਸੇ ਟਕਾ ਦਿੰਦੇ ਹਨ। ਗੁਰੂ ਬਾਬਾ ਜੀ ਫਰਮਾਉਂਦੇ ਨੇ, ਮਰਦਾਨਾ ਜਾ, ਸ਼ਹਿਰ ਵਿੱਚ ਇੱਕ ਪੈਸੇ ਦਾ ਸੱਚ ਔਰ ਇੱਕ ਦਾ ਝੂਠ ਖਰੀਦ ਕੇ ਲਿਆ। ਮਰਦਾਨਾ ਸ਼ਹਿਰ ਵਿੱਚ ਜਾਂਦਾ, ਦੁਕਾਨਾਂ 'ਤੇ ਪੁੱਛਦਾ ਸੱਚ ਔਰ ਝੂਠ। ਸਭ ਦੁਕਾਨਦਾਰ ਜਵਾਬ ਦੇ ਜਾਂਦੇ ਹਨ। ਫਿਰਦਿਆਂ ਫਿਰਦਿਆਂ ਇੱਕ ਚੜ੍ਹਦੀ ਜੀ ਉਮਰ ਦਾ ਨੌਜਵਾਨ ਮੁੰਡਾ ਮੂਲਾ ਨਾਮ ਕਰਕੇ ਖੱਤਰੀਆਂ ਦਾ, ਉਸਦੇ ਪਾਸ ਜਦੋਂ ਮਰਦਾਨੇ ਨੇ ਕਿਹਾ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਚਾਹੀਦਾ, ਉਹ ਕਹਿੰਦਾ ਲਿਆ ਦੇ ਦਿੰਦਾ। ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ, ਮਰਨਾ ਸੱਚ ਔਰ ਜਿਉਣਾ ਝੂਠ। ਮਰਦਾਨਾ ਉਹ ਕਾਗਜ਼ ਲੈ ਕੇ ਗੁਰੂ ਬਾਬਾ ਜੀ ਦੇ ਅੱਗੇ ਲਿਆ ਰੱਖ। ਗੁਰੂ ਜੀ ਨੇ ਹੁਕਮ ਕੀਤਾ, ਮਰਦਾਨਿਆ ਜਿਹਨੇ ਇਹ ਸੌਦਾ ਦਿੱਤਾ ਜਰਾ ਉਸਨੂੰ ਬੁਲਾ ਕੇ ਤਲ। ਫਿਰ ਮਰਦਾਨਾ ਸ਼ਹਿਰ ਜਾਂਦਾ ਹੈ, ਉਸ ਮੁੰਡੇ ਨੂੰ ਬੁਲਾ ਲਿਆਂਦਾ। ਮੂਲਾ ਆ ਕੇ ਹਜ਼ੂਰ ਦੇ ਚਰਨਾਂ 'ਤੇ ਸੀਸ ਰੱਖਦਾ ਹੈ। ਪੁੱਛਿਆ, ਭਾਈ ਮੂਲਿਆ, ਮਰਨਾ ਸੱਚ ਜਿਉਣਾ ਝੂਠ, ਇਹ ਗੱਲ ਅੱਛੀ ਤਰ੍ਹਾਂ ਨਿਸ਼ਚਿਤ ਹੈ? ਉਸਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਮਰਨ ਤਾਂ ਜ਼ਰੂਰੀ ਹੈ, ਇਸ ਤੋਂ ਤਾਂ ਕੋਈ ਰਹਿਤ ਹੋ ਹੀ ਨਹੀਂ ਸਕਦਾ। ਜੋ ਉਪਜੇ ਸੋ ਬਿੰਤ ਹੈ। ਪਰ ਉਹ ਆਜ ਕੇ ਕਾਲ ਮੌਤ ਵਾਹਿਗੁਰੂ ਦੀ ਕਿਹੋ ਜਿਹੀ ਪ੍ਰਬਲ ਸ਼ਕਤੀ ਹੈ, ਇਸ ਮੌਤ ਦੇ ਰਾਹੀਂ ਆਪਣੇ ਹੈ ਜੋ ਵੱਡਾ ਸੰਸਾਰ ਨਹੀਂ ਕਰੋੜਾਂ ਬ੍ਰਹਮਣ, ਉਹਨਾਂ ਨੂੰ ਇਸਦੇ ਆਸਰੇ ਆਪਣੇ ਸੰਦੂਕ ਵਿੱਚ ਸੰਕੋਚ ਲੈਂਦਾ। ਇਸ ਤੋਂ ਕੋਈ ਵੀ ਬਚ ਨਹੀਂ ਸਕਿਆ। ਬੜੇ ਬੜੇ ਪੀਰ ਪੈਗੰਬਰ, ਔਲੀਏ, ਰਾਜੇ ਮਹਾਰਾਜੇ, ਰਾਟ ਸੂਰ ਨੇ ਸੋ ਸਭ ਇਸਦੇ ਚੱਕਰ ਵਿੱਚ ਆਏ। ਭਾਵੇਂ ਮਰਨ ਮਰਨ ਵਿੱਚ ਭੇਦ ਹੈ, ਜਿਹੜੇ ਵਾਹਿਗੁਰੂ ਨਾਲ ਮਿਲੇ ਉਹ ਮਰਦੇ ਨਹੀਂ, ਅਮਰ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ। ਸੰਸਾਰ 84 ਮਰਦੀ ਹੈ, ਲੇਕਿਨ ਇਸ ਤੋਂ ਬਚਿਆ ਕੋਈ ਵੀ ਨਹੀਂ ਹੈ। ਭਾਵ ਰੂਪੀ ਸਮੁੰਦਰ ਦੇ ਜਿਤਨੇ ਤਰੰਗ ਆ ਬੁਦਬਦੇ ਹਨ, ਸਭ ਅਭਾਵ ਰੂਪੀ ਸਮੁੰਦਰ ਵਿੱਚ ਲੈ ਹੋ ਜਾਂਦੇ। ਆਓ ਜਿਉਂ ਜਿਸ ਵਕਤ ਉਸ ਮੂਲੇ ਨੂੰ ਗੁਰੂ ਬਾਬੇ ਨੇ ਕਿਹਾ, ਜੇਕਰ ਮਰਨਾ ਸੱਚਮੁੱਚ ਕਿਤ ਵਿੱਚ ਹੈ ਤੇ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਕਿਉਂ ਨਹੀਂ ਸ਼ਾਨਦਾਰ ਬਣਾਇਆ ਜਾਂਦਾ? ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਉਸਨੂੰ ਨਾਮ ਦਾ ਨਿਸ਼ਨਾਨ ਵਾਹਿਗੁਰੂ ਦੀ ਭਗਤੀ ਕਰਕੇ ਅੱਛਾ ਬਣਾਉਣਾ ਚਾਹੀਦਾ। ਤੁਸੀਂ ਉਹ ਸਾਧ ਸਿੰਘ, ਮਰਨਾ ਤਾਂ ਸੱਚ ਹੈ, ਜੀਵਨ ਚਾਰ ਦਿਹਾੜੇ ਦਾ ਹੈ, ਇਹ ਵੀ ਨਹੀਂ ਕੋਈ ਕਹਿ ਸਕਦਾ ਇਸਦੀ ਜ਼ਿੰਦਗੀ ਕਿਤਨੀ। ਕਲਯੁੱਗ ਦੇ ਵਿੱਚ 100 ਸਾਲ ਦੀ ਆਯੂ ਰੱਖੀ ਹੈ, ਸਤਯੁੱਗ ਦੇ ਵੇਲੇ ਲੱਖ ਲੱਖ ਵਰੇ ਦੀ ਉਮਰ ਰੱਖੀ ਸੀ ਪੁਰਾਣੀ ਦੀ, ਤ੍ਰੇਤੇ ਯੁੱਗ ਵਿੱਚ 10,000 ਵਰਾ, ਦਵਾਪਰ ਵਿੱਚ 1,000 ਵਰਸ, ਕਲਯੁੱਗ ਵਿੱਚ 100 ਸਾਲ ਦੀ ਆਯੂ, ਇਹ ਮਰਿਆਦਾ ਵਾਹਿਗੁਰੂ ਨੇ ਰੱਖੀ ਹੈ। ਪਰ ਹੁਣ ਤਾਂ 19 ਵੀ ਨਹੀਂ ਰਹਿ ਗਈ, 5,000 ਤੋਂ ਉੱਪਰ ਕਲਯੁੱਗ ਚੱਲਦਾ ਹੈ। ਆਯੂ ਦਾ, ਉਮਰ ਦਾ ਐਸਟੀਮੇਟ ਬਹੁਤ ਘੱਟ ਗਿਆ, ਤਾਂ ਤੇ ਰਹਿਣਾ ਕਿਸੇ ਨੇ ਵੀ ਨਹੀਂ। ਸੋ ਅਗਰ ਐਸੀ ਗੱਲ ਹੈ ਤੇ ਅਗੰਤ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਜਿਹਨਾਂ ਨੇ ਸੁਧਾਰ ਲਿਆ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਬਾਕੀ ਜਿਹੜੇ ਅਜੇ ਗਲਤ ਰਸਤੇ 'ਤੇ ਚੱਲਦੇ ਹਨ ਉਹਨਾਂ ਨੂੰ ਸੁਧਾਰਨ ਦੇ ਵਾਸਤੇ ਕਮਰ ਕਸੇ ਕਰਨੀ ਚਾਹੀਦੀ ਹੈ। ਆਓ, ਗਣਕਾਂ ਨੂੰ ਇਹ ਸਮਾਂ ਯਾਦ ਆਇਆ ਹੋਇਆ ਹੈ, ਜਿਸਨੂੰ ਇਹ ਸਮਾਂ ਯਾਦ, ਉਸਨੂੰ ਆਲਸ ਕਿੱਥੇ, ਉਸਨੂੰ ਸੁਸਤੀ ਕਿੱਥੇ, ਉਸਨੂੰ ਹੋਰ ਦੁਨੀਆ ਦੀਆਂ ਚੀਜ਼ਾਂ ਕਿਵੇਂ ਰੋਕ ਸਕਦੀਆਂ ਹਨ? ਕਿਉਂ ਨਿੱਤਾ ਪ੍ਰਤੀ ਨਿਤਨੇਮ ਦੇ ਨਾਲ ਉਸਨੇ ਆਪਣਾ ਰੋਜ਼ ਹੀ ਤੋਤੇ ਨੂੰ ਰਾਮ ਰਾਮ ਪੜਾਉਣਾ ਸ਼ੁਰੂ ਕਰ ਦਿੱਤਾ। ਇਹ ਅਸੂਲ ਹੈ, ਜਿਉਂ ਜਿਉਂ ਕੱਪੜੇ ਨੂੰ ਸਾਬਣ ਲੱਗਦਾ ਹੈ ਉਹਦੀ ਮੈਲ ਦੂਰ ਹੁੰਦੀ ਹੈ। ਸ਼ੁੱਧੀ ਆਉਂਦੀ ਹੈ। ਇਸੇ ਤਰ੍ਹਾਂ ਮਨ ਰੂਪੀ ਵਸਤਰ ਨੂੰ ਜਿਉਂ ਜਿਉਂ ਨਾਮ ਰੂਪੀ ਸਾਬਣ ਲੱਗਦਾ ਹੈ ਇਹਦੀ ਮੈਲ ਦੂਰ ਹੁੰਦੀ ਹੈ, ਮਨ ਸ਼ੁੱਧ ਹੁੰਦਾ ਚਲਾ ਜਾਂਦਾ ਹੈ। ਗੁਰੂ ਬਾਬਾ ਜੀ ਦੀ ਚਰਚਾ ਸਿੱਧਾਂ ਨਾਲ ਕਈ ਦਫ਼ਾ ਹੋਈ ਹੈ, ਸੁਮੇਰ ਪਰਬਤ 'ਤੇ ਗੋਰਖ ਆਦਿ ਸਿੱਧਾਂ ਨਾਲ ਚਰਚਾ ਹੋਈ, ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ। ਸਿੱਧਾਂ ਦਾ ਮਾਰਗ ਪ੍ਰਾਣਾਯਾਮ ਸੀ, ਗੁਰੂ ਬਾਬੇ ਦਾ ਮਾਰਗ ਪ੍ਰੇਮਾ ਭਗਤੀ। ਸੋ ਸਿੱਧਾਂ ਯਾਨੀ ਗੋਰਖ ਨੇ ਪ੍ਰਸ਼ਨ ਕੀਤਾ, ਗੁਰੂ ਨਾਨਕ ਜੀ ਆਪ ਦਾ ਮਾਰਗ ਪ੍ਰੇਮਾ ਭਗਤੀ ਹੈ, ਸਾਡਾ ਮਾਰਗ ਹੈ ਯੋਗਾ ਵਿਆਸ, ਅਸੀਂ ਯੋਗਾ ਵਿਆਸ ਦੇ ਆਸਰੇ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰਾ ਸਥਿਤ ਕਰਕੇ ਫਿਰ ਗਿਆਨ ਦੀ ਪ੍ਰਾਪਤੀ ਦਾ ਉਪਰਾਲਾ ਕਰਦੇ ਹਾਂ, ਜਿਸ 'ਤੇ ਜਨਮ ਮਨ ਦੀ ਨਿਵਰਤੀ ਹੁੰਦੀ ਹੈ, ਆਪ ਕੈਸੇ ਕਰਦੇ ਹੋ? ਗੁਰੂ ਜੀ ਕਹਿੰਦੇ ਅਸੀਂ ਅੰਤਕਰਨ ਨੂੰ ਸ਼ੁੱਧ ਕਰਨ ਵਾਸਤੇ, ਮਨ ਨੂੰ ਸਾਫ਼ ਕਰਨ ਵਾਸਤੇ ਇਸ ਨੂੰ ਨਾਮ ਰੂਪੀ ਸਾਬਣ ਲਗਾ ਕੇ ਸਫ਼ਾ ਕਰਕੇ ਉਸਨੂੰ ਬ੍ਰਹਮ ਗਿਆਨ ਦਾ ਰੰਗ ਚਾੜਨ ਦਾ ਉਪਰਾਲਾ ਕਰਦੇ ਹਾਂ। ਉਸ ਮੌਕੇ ਇਉਂ ਆਪਣੇ ਉਚਾਰਨ ਕੀਤਾ ਸੀ,
ਤੇਰੀ ਮਤ ਪਾਪਾਂ ਦੇ ਨਾਲ ਭਰ ਗਈਆਂ, ਨਾਮ ਜਪੇ ਸੋ ਲੈ ਬੰਦਿਆ, ਮਤ ਪਾਪਾਂ ਨਾਲ ਨਾਮ ਜਪੇ ਸੋ ਲੈ
ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ, ਦੇ ਸਗੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ ਉਹ ਧੋਪਾ ਨਾਵੇਂ ਕੇ ਰੰਗ। ਹੱਥਾਂ ਪੈਰਾਂ ਨੂੰ ਮਿੱਟੀ ਕੱਟਾ ਲੱਗ ਜਾਵੇ, ਪਾਣੀ ਨਾਲ ਸਫ਼ਾ ਹੋ ਜਾਂਦਾ, ਕੱਪੜਿਆਂ ਨੂੰ ਮੈਲ ਕੁਚੈਲ ਲੱਗ ਜਾਵੇ, ਸਾਬਣ ਨਾਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਪਾਪਾਂ ਕਰਕੇ ਮਤ ਮੈਲੀ ਹੋ ਗਈ ਹੈ, ਉਸਨੂੰ ਪ੍ਰੇਮ ਨਾਲ ਭਜਨ ਕੀਤੇ ਆ, ਪ੍ਰੇਮ ਨਾਲ ਨਾਮ ਦਾ ਸਾਬਣ ਲਗਾਇਆ, ਉਹ ਮਤ ਸ਼ੁੱਧ ਹੁੰਦੀ ਹੈ। ਇਨਸਾਨ ਬੁਰਾਈਆਂ ਕਿਉਂ ਕਰਦਾ? ਮੈਲੀ ਮਤ ਕਰਕੇ। ਭਲੇ ਕਰਮ ਕਿਉਂ ਕਰਦਾ? ਚੰਗੀ ਮਤ ਕਰਕੇ। ਜਿਹੀ ਜੀ ਕਿਸੇ ਦੀ ਮਤ ਹੈ, ਵੈਸੀ ਹੀ ਇਸ ਦੇ ਸਰੀਰ ਦੇ ਕਰਤੱਵ ਹੁੰਦੇ ਹਨ। ਜਿਵੇਂ ਗੱਡੀ ਹੈ, ਅਗਰ ਉਸਦਾ ਡਰਾਈਵਰ ਸ਼ਰਾਬ ਆਦਿ ਪੀ ਕੇ ਗੱਡੀ ਚਲਾਉਂਦਾ ਹੈ, ਤਾਂ ਗੱਡੀ ਦੀ ਸੈਰ ਕਿਤਨੇ ਕੁ ਦਿਨ? ਬੜੀ ਜਲਦੀ ਗੱਡੀ ਨੂੰ ਭੰਨੇਗਾ, ਆਪ ਵੀ ਆਪਣੇ ਹੱਡ ਗੋਡੇ ਤੜਾਏਗਾ, ਮਾਲਕ ਨੂੰ ਵੀ ਮਾਰੇਗਾ। ਜਿਹੜਾ ਸਮਝ ਵਾਲਾ ਹੈ, ਠੀਕ ਮਤ ਹੈ ਜਿਸਦੀ, ਉਹ ਗੱਡੀ ਨੂੰ ਠੀਕ ਚਲਾਏਗਾ, ਆਪ ਵੀ ਸੁਖੀ ਰਹੇਗਾ, ਗੱਡੀ ਦੀ ਉਮਰ ਵੀ ਵੱਧ ਜਾਏਗੀ, ਮਾਲਕ ਵੀ ਸੁਖੀ ਰਹੇ। ਇਸੇ ਤਰ੍ਹਾਂ ਹੀ ਜਿਸਮ ਰੂਪੀ ਗੱਡੀ ਹੈ, ਬੁੱਧ ਇਸਦਾ ਡਰਾਈਵਰ ਹੈ, ਜੀਵਾਤਮਾ ਇਸਦਾ ਮਾਲਕ ਹੈ। ਜਿਸਦੀ ਬੁੱਧ ਸ਼ੁੱਧ ਹੈ, ਉਹ ਰਾਹੇ ਰਾਸਤੇ 'ਤੇ ਠੀਕ ਰਸਤੇ 'ਤੇ ਚਲਾਉਂਦਾ, ਉਸਦੇ ਨਾਲ ਸੁਖੀ ਵੀ ਰਹਿੰਦਾ, ਸਰੀਰ ਵੀ ਸੁਖੀ ਰਹਿੰਦਾ, ਜੀਵਾਤਮਾ ਵੀ, ਔਰ ਇਹ ਵੀ ਸੁਖੀ, ਬੁੱਧ ਵੀ ਸੁਖੀ। ਅਗਰ ਬੁੱਧ ਮਲਨ ਹੈ, ਗਲਤ ਰਸਤੇ 'ਤੇ ਚਲਾਏਗਾ, ਉਹਦਾ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪਏਗਾ। ਸੋ ਮਤ ਦੇ ਸ਼ੁੱਧ ਹੋਣ ਦਾ ਕਾਰਨ ਸਤਸੰਗ ਦੁਆਰਾ ਭਜਨ ਹੈ। ਮਤ ਦੇ ਮਲੀਨ ਹੋਣ ਦਾ ਕਾਰਨ ਸੰਗਤ ਦੁਆਰਾ ਬੁਰਾਈਆਂ ਵਿੱਚ ਪ੍ਰਵਿਰਤੀ ਹੈ। ਜੈਸੀ ਸੰਗਤ ਵੈਸੀ ਰੰਗਤ ਪਾਇਆ ਕਰਦੀ। ਤਤਿਆਉ ਨਿਤਾ ਪ੍ਰਤੀ ਜਿਹੜੇ ਮਨ ਰੂਪੀ ਕੱਪੜੇ ਨੂੰ ਨਾਮ ਰੂਪੀ ਸਾਬਣ ਲਗਾਉਂਦੇ ਹਨ, ਉਹ ਸਾਫ਼ ਅਤੇ ਸ਼ੁੱਧ ਹੁੰਦਾ ਚਲਾ ਜਾਂਦਾ। ਸਾਫ਼ ਅਤੇ ਸ਼ੁੱਧ ਮਨ ਜਿਹੜਾ ਹੈ ਉਹ ਬੁਰਾਈਆਂ ਤੋਂ ਨਫ਼ਰਤ ਖਾਂਦਾ। ਜਿੰਨਾ ਜਿੰਨਾ ਜ਼ਿਆਦਾ ਮੈਲਾ ਮਨ ਉਹਨਾਂ ਬੁਰਾਈਆਂ ਵੱਲ ਖਿੱਚ ਜ਼ਿਆਦਾ ਖਿੱਚ ਖਾਂਦਾ, ਸੋ ਮਨ ਭਜਨ ਵਿੱਚ ਵੀ ਨਹੀਂ ਟਿਕਦਾ। ਸੋ ਜਿਉਂ ਜਿਉਂ ਮਨ ਸ਼ੁੱਧ ਹੁੰਦਾ ਹੈ, ਇਕਾਗਰ ਹੁੰਦਾ ਚਲਾ ਜਾਂਦਾ ਭਜਨ, ਉਹਦੀ ਇਕਾਗਰਤਾ ਬਹੁਤ ਜਲਦੀ ਹੁੰਦੀ ਹੈ। ਸੋ ਬੁਰਾਈਆਂ ਵੱਲੋਂ ਵੀ ਉਪਰਾਮਤਾ ਵਾਸੀ ਹੋਣੀ ਹੋਈ। ਜਿਹਦਾ ਮਨ ਬਿਲਕੁਲ ਸ਼ੁੱਧ ਹੋ ਚੁੱਕਾ, ਉਹ ਜਿਹੜੀਆਂ ਬੁਰਾਈਆਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਹਨ, ਕੋਈ ਕਹਿੰਦਾ ਮੈਂ ਤੋਂ ਸ਼ਰਾਬ ਨਹੀਂ ਛੱਡਣੀ, ਕੋਈ ਕਹਿੰਦਾ ਮੈਂ ਤੋਂ ਆਹ ਨਹੀਂ ਛੱਡ ਹੁੰਦਾ, ਉਹ ਉਸ ਸ਼ਖਸ ਦੇ ਸਾਹਮਣੇ ਕੁਛ ਵੀ ਮਾਇਨੇ ਨਹੀਂ ਰੱਖਦੀਆਂ ਜਿਹਦਾ ਮਨ ਸਫਾ ਹੋ ਗਿਆ ਹੋਵੇ। ਇਹ ਤਾਂ ਮੇਲੇ ਮਨ ਕਰਕੇ ਹੀ ਇਹ ਮੇਲੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ। ਤਾਂ ਤੇ ਭਜਨ ਕਰਦਿਆਂ ਕਰਦਿਆਂ ਮਨ ਔਰ ਬੁੱਧ ਸ਼ੁੱਧ ਹੋ ਜਾਂਦੇ ਹਨ। ਜਦੋਂ ਇਹ ਸ਼ੁੱਧ ਹੋ ਗਏ, ਬੁਰਾਈ ਆਪੇ ਪਿੱਛੇ ਰਹਿ ਜਾਂਦੀ ਹੁੰਦੀ ਹੈ। ਤਾਂ ਤੇ ਨਿੱਤ ਦਾ ਨਿਯਮ ਜਿਹੜਾ ਹੈ, ਇਹਨਾਂ ਵਿੱਚ ਬੜੀ ਬਰਕਤ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਇਸ ਨਿਯਮ ਕਰਦਿਆਂ ਕਰਦਿਆਂ ਆਹਿਸਤਾ 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 ਕਿੱਥੇ ਪਹੁੰਚ ਜਾਂਦਾ, ਥੋੜ੍ਹਾ 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 ਕਰਦੇ ਵੀ ਕਿਤੇ ਦੂਰ ਚਲਾ ਜਾਂਦਾ ਹੈ। ਥੋੜ੍ਹਾ ਥੋੜ੍ਹਾ ਧਨ ਕੋਈ ਜਮ੍ਹਾਂ ਕਰਦਾ ਚਲਾ ਜਾਵੇ, ਉਹਦੇ ਬਸ ਕਿਤਨਾ ਹੋ ਜਾਂਦਾ ਹੋਵੇ। ਇਸੇ ਤਰ੍ਹਾਂ ਥੋੜ੍ਹਾ ਥੋੜ੍ਹਾ ਵੀ ਭਜਨ ਕਰਦੇ ਕਰਦੇ ਇਸਦੇ ਪਾਸ ਬਹੁਤ ਵੱਡਾ ਨਾਮ ਦਾ ਖਜ਼ਾਨਾ ਹੋ ਜਾਂਦਾ ਹੈ। ਤਾਂ ਉਹ ਗਣਕਾਂ ਨੇ ਨੇਤਾ ਪ੍ਰਤੀਤ ਉਹਦੇ ਨੂੰ ਰਾਮ ਰਾਮ ਪੜਾਉਣਾ ਸ਼ੁਰੂ ਕੀਤਾ। ਇੱਕ ਵੀ ਨਾਗਾ ਨਹੀਂ ਪਾਉਂਦੀ, ਪਰ ਨਾਗਾ ਉਦੋਂ ਪੈਂਦਾ ਜਦੋਂ ਸਰੀਰ ਕੋਈ ਢਿੱਲਾ ਮੱਠਾ ਬਿਮਾਰ ਸਮਾਤ ਹੋ ਜਾਵੇ, ਵਰਨਾ ਜਾਣ ਬੁੱਝ ਕੇ ਸਵਸਥ ਹਾਲਤ ਵਿੱਚ ਬਿਲਕੁਲ ਨਾਗਾ ਨਹੀਂ। ਇਸੇ ਤਰ੍ਹਾਂ ਜਿਹੜੇ ਨਿਤਨੇਮ ਹੀ ਹਨ, ਉਹ ਬਿਲਕੁਲ ਆਪਣੇ ਨਿਤਨੇਮ ਵਿੱਚ ਨਾਗਾ ਨਹੀਂ ਪਾਉਂਦੇ। ਹਾਂ, ਸਰੀਰ ਬਿਮਾਰ ਠਮਾਰ ਹੋਵੇ ਉਹ ਬੇਵਸੀ ਗਲਤ ਹੁੰਦੀ। ਇਸ ਵਾਸਤੇ ਨਿਤਨੇਮ ਕਰਦਿਆਂ ਕਰਦਿਆਂ ਹੀ ਇਸਦੇ ਚਿੱਤ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਤੋਂ ਅੱਗੇ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਇਉਂ ਗਣਕਾਂ ਨੇ ਐਸਾ ਕਰਨਾ ਸ਼ੁਰੂ ਕਰ ਦਿੱਤਾ। ਸਤਸੰਗ ਦੇ ਸੰਤਾਂ ਨੇ ਸੋਤਾ ਗਣਕਾ ਪਾਪਕਾਰੀ, ਸਤਸੰਗ ਦੇ ਸੰਤਾਂ ਨੇ ਸੋਤਾ ਗਣਕਾ ਸੋਤਾ। ਪਹਿਲੇ ਨਿਤਨੇਮ ਹੱਥ ਨਾਲ ਕਰਨਾ ਪੈਂਦਾ। ਇਹਦੇ ਫਾਇਦੇ, ਇਸਦੇ ਗੁਣ, ਇਸਦੇ ਲਾਭ, ਇਸ ਦੀਆਂ ਸ਼ਕਤੀਆਂ ਜਦੋਂ ਚਿੱਤ ਵਿੱਚ ਬੈਠ ਜਾਣ, ਭਜਨ ਦੇ ਵਿੱਚ ਬੜੀਆਂ ਬਰਕਤਾਂ ਨੇ, ਬੜੀਆਂ ਸ਼ਕਤੀਆਂ ਨੇ, ਬੜੇ ਗੁਣ, ਬੜੇ ਫਾਇਦੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ, ਜਿਸ ਦੇ 24,000 ਅੱਖਰ, 24 ਅਸ਼ਟ ਦੀਆਂ 24 ਸਲੋਕ ਹਨ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਵੇ ਸ੍ਰੀ ਸੁਖਮਨੀ ਸਾਹਿਬ ਦਾ, ਅੱਖਾਂ ਪਹਿਨ ਦੇ ਸਾਰ ਸਫਲੇ ਹੁੰਦੇ ਹਨ। ਅੱਖਾਂ ਪਹਿਲਾਂ ਅਨੁਮਾਨ ਹੈ, ਰਾਨੀ ਮਾਤਰ ਨੂੰ 24,000 ਦਾ ਆ ਜਾਂਦਾ, ਭਾਵੇਂ ਇਸ ਦੀ ਕਿਰਿਆ ਦੇ ਮੁਤਾਬਕ ਘੱਟ ਵੱਧ ਵੀ ਜਾਂਦੇ ਹਨ। ਬੈਠ 12, ਚਲਤੇ 18, ਸੋਤ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜੇ ਜਲਦੀ। ਇਉਂ ਸਾਸਾਂ ਦੀ ਰਫਤਾਰ ਹੈ, ਪਰ ਫਿਰ ਵੀ ਅਨੁਮਾਨ ਹੈ ਤਕਰੀਬਨ 24,000 ਦਾ ਆ ਜਾਂਦਾ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ ਜੋ ਤਕਰੀਬਨ ਘੰਟੇ ਵਿੱਚ ਹੋ ਜਾਂਦਾ, ਅੱਠਾਂ ਪਹਿਰਾਂ ਦੇ ਸਵਾਲ ਸਫਲੇ ਹੋ ਜਾਂਦੇ। ਦੋ ਪਾਠ ਰੋਜ਼ਾਨਾ ਕੀਤੇ ਜਾਣ ਸ੍ਰੀ ਸੁਖਮਨੀ ਸਾਹਿਬ ਦੇ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਸਵਯੋਂ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਹੀ ਗੁਰੂ ਜੀ ਨੇ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਜਦੋਂ ਪਾਠ ਕਰਦੇ ਹਾਂ ਪ੍ਰਭੂ ਦੇ ਸਿਮਰਨ ਦੇ, ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੱਸੇ, ਪ੍ਰਭੂ ਕੇ ਸਿਮਰਨ ਗਰਭ ਨਮਰ, ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਚਿੱਤ ਵਿੱਚ ਕਿਸੇ ਕਿਸਮ ਦਾ ਹੰਕਾਰ ਨਹੀਂ ਹੁੰਦਾ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ ਆਦਿ, ਜਿਹੜਾ ਇਸ ਨੂੰ ਖੁਆਰ ਕਰਦਾ ਹੈ, ਇਹਨਾਂ ਸਾਰਿਆਂ ਤੋਂ ਬਰੀ ਹੋ ਜਾਂਦਾ। ਪ੍ਰਭੂ ਕੇ ਸਿਮਰਨ ਦੁੱਖ ਜਮਣਾ ਸਹਿ, ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਦੁੱਖ ਨਸ਼ਟ ਹੋ ਜਾਂਦਾ। ਪ੍ਰਭੂ ਕੇ ਸਿਮਰਨ ਕਾਲ ਪ੍ਰਹਰਾ, ਪ੍ਰਭੂ ਦੇ ਸਿਮਰਨ ਕਰਨ ਵਾਲਾ ਕਾਲ ਮੌਤ ਨੂੰ ਵੀ ਜਿੱਤ ਲੈਂਦਾ। ਪ੍ਰਭੂ ਕੇ ਸਿਮਰਨ ਦੁਸ਼ਮਣ ਤਰ੍ਹਾਂ, ਅੰਦਰੂਨੀ ਬੈਰੂਨੀ ਦੁਸ਼ਮਣ ਟਲ ਜਾਂਦੇ ਹਨ। ਪ੍ਰਭੂ ਕੇ ਸਿਮਰਨ ਹੋਰ ਇਤਿਹਾਸ ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੇ, ਜਦੋਂ ਇਸ ਦੀ ਵਿਚਾਰ ਕੀਤੀ ਜਾਂਦੀ, ਜਦੋਂ ਮਨ ਨੂੰ ਪਤਾ ਲੱਗਦਾ ਵੀ ਪ੍ਰਭੂ ਸਿਮਰਨ ਇਤਨੇ ਫਾਇਦੇ ਹਨ, ਇਤਨੇ ਲਾਭ ਹਨ, ਇਤਨੇ ਇਸਦੇ ਵਿੱਚ ਸ਼ਕਤੀਆਂ ਹਨ, ਤਾਂ ਮਨ ਅਵਸ਼ ਹੀ ਸਿਮਰਨ ਵੱਲ ਚੁੱਕਦਾ। ਸਵਯੋਂ ਭਾਵੇਂ ਪਹਿਲੇ ਪਹਿਲ ਇਸਦਾ ਮਨ ਇਕਾਗਰ ਨਹੀਂ ਹੁੰਦਾ ਹੁੰਦਾ, ਪਰ ਸਿਮਰਨ ਦੇ ਭਜਨ ਦੇ ਫਾਇਦੇ ਦੇਖ ਕੇ ਇਹਦੇ ਚਿੱਤ ਵਿੱਚ ਭਜਨ ਦਾ ਸ਼ੌਕ ਅਵਸ਼ ਹੀ ਜਾਗਦਾ ਹੈ। ਇਉਂ ਸਿਮਰਨ ਕਰਦਾ ਹੈ, ਪਹਿਲੇ ਹੱਥ ਨਾਲ ਆਪਣੇ ਨਿਤਨੇਮ ਕਰਦਾ ਹੈ। ਇਉਂ ਕਰਦਿਆਂ ਕਰਦਿਆਂ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। 4 ਕਿਸਮ ਦੇ ਭਜਨੀਕ ਦੱਸੇ ਹਨ, ਕਨਿਸ਼ਠ, ਮੱਧਮ, ਉੱਤਮ, ਸ੍ਰੇਸ਼ਠ। ਕਨਿਸ਼ਠ ਉਹ ਹਨ ਜਿਹੜੇ ਆਪਣਾ ਨਿਤਨੇਮ ਕਰਦੇ ਹਨ ਭਾਵੇਂ ਮਨ ਨਹੀਂ ਵੀ ਟਿਕਦਾ। ਮੱਧਮ ਉਹ ਹਨ ਜਿਹੜੇ ਆਪਣੇ ਮਨ ਨਾਲ ਝਗੜਦੇ ਹਨ, ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਉੱਤਮ ਉਹ ਹਨ ਜਿਹਨਾਂ ਦਾ ਮਨ ਸੋਹਣਾ ਇਕਾਗਰ ਹੋਣ ਲੱਗ ਪੈਂਦਾ, ਤੇ ਸ੍ਰੇਸ਼ਠ ਉਹ ਹਨ ਜਿਹੜੇ ਪ੍ਰਭੂ ਵਿੱਚ ਲੈ ਹੋ ਗਏ, ਲੀਨ ਹੋ ਗਏ, ਪਰਮ ਗਿਆਨਵਾਨ। ਸਵਯੋਂ ਪਹਿਲੇ ਪਹਿਲ ਭਾਵੇਂ ਮਨ ਨਹੀਂ ਵੀ ਲੱਗਦਾ, ਲੇਕਿਨ ਨਾ ਕਰਨ ਵਾਲਿਆਂ ਨਾਲੋਂ ਲੱਖਾਂ ਦਰਜੇ ਅੱਛੇ ਹਨ। ਕਿਉਂ? ਅਗਲੇਰੇ ਦਰਜੇ ਦੇ ਅਧਿਕਾਰੀ ਹੁੰਦੇ ਚਲੇ ਜਾਂਦੇ ਹਨ। ਕਿਉਂ? ਪਹਿਲੇ ਹੱਠ ਰੂਪ ਹੁੰਦਾ ਹੈ ਭਜਨ, ਤੇ ਦੂਸਰੀ ਸਹਿਜ ਅਵਸਥਾ ਆ ਜਾਂਦੀ ਹੈ। ਜਿਸ ਵਕਤ ਮਨ ਇਕਾਗਰ ਹੁੰਦਾ ਹੈ, ਉਸ ਮੌਕੇ ਤਮਾਮ ਦੁੱਖ ਇਹਦੇ ਨਸ਼ਟ ਹੁੰਦੇ ਹਨ। ਆਪਣੇ ਅਮਲ ਵਿੱਚ ਲਿਆ ਕੇ ਦੇਖੋ ਇਹ ਗੱਲ, ਜਦੋਂ ਮਨ ਟਿਕਿਆ ਹੁੰਦਾ ਹੈ ਭਜਨ ਦੇ ਵਿੱਚ, ਉਸ ਮੌਕੇ ਕੋਈ ਵੀ ਆਦ ਵਿਆਦ ਉਪਾਦ ਇਹਦੇ ਨੇੜੇ ਨਹੀਂ ਹੁੰਦਾ, ਕਿਉਂਕਿ ਸਾਰੇ ਦੁੱਖਾਂ ਦੀ ਪੈਦਾਇਸ਼ ਮਨ ਤੋਂ ਹੈ, ਖਿਆਲ ਤੋਂ। ਇਹ ਖਿਆਲ ਵਾਹਿਗੁਰੂ ਵਿੱਚ ਜੁੜ ਗਿਆ, ਉਸਦੇ ਭਜਨ ਵਿੱਚ ਜੁੜ ਗਿਆ, ਦੁੱਖਾਂ ਨੂੰ ਕਿੱਥੇ ਥਾਂ ਰਹੇਗਾ? ਤਾਂ ਤੇ ਮਨ ਦੀ ਇਕਾਗਰਤਾ ਪ੍ਰਭੂ ਚਰਣਾਂ ਵਿੱਚ ਪਰਮ ਦੀ ਵਿਰੁੱਤੀ ਹੈ। ਬੜਾ ਭਾਰਾ ਧਨ ਹੈ ਜਿਸ ਨੂੰ ਪ੍ਰਾਪਤ ਹੋ ਗਿਆ, ਉਹ ਜਿਹਾ ਸੁਖੀ ਦੁਨੀਆਂ ਦੇ ਸੱਤੇ ਤੇ ਕੌਣ ਹੈ? ਸੱਤਾਂ ਵਲੈਤਾਂ ਦਾ ਬਾਦਸ਼ਾਹ ਵੀ ਦੁਖੀ, ਯਾਨੀ ਉਹ ਜਿਹਾ ਸੁਖੀ ਨਹੀਂ ਹੁੰਦਾ। ਤਦੇ ਹੀ ਗੁਰੂ ਬਾਬੇ ਨੇ ਦੱਸਿਆ, ਹੋਰ ਪਾਤਸ਼ਾਹੀਆਂ ਚੂੜੀਆਂ ਨਾਮ ਰੱਸੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਵ ਸਾਲਾ ਨਾਨਕ ਪਾਤਸ਼ਾਹੀ। ਸੋ ਆਓ ਖਿਆਲ ਕਰੋ, ਇਉਂ ਫਿਰ ਭਜਨ ਇਹੀ ਭਜਨ ਰਸ ਰੂਪ ਯਾਨੀ ਆਨੰਦ ਰੂਪ ਹੋ ਜਾਵੇ। ਜਦੋਂ ਭਜਨ ਦਾ ਆਨੰਦ ਪ੍ਰਾਪਤ ਹੋ ਜਾਏ ਸਾਧ ਫਿਰ ਇਸਨੂੰ ਛੱਡ ਨਹੀਂ ਸਕਦਾ। ਮਨ ਦਾ ਸੁਭਾਵ ਹੈ, ਜਿੱਥੇ ਇਸਨੂੰ ਸੁੱਖ ਮਿਲਦਾ ਉੱਥੇ ਨਸ ਮਿਟ ਜਾਂਦਾ। ਭਜਨ ਤਾਂ ਇਹੋ ਜਿਹਾ ਸੁੱਖ ਹੈ, ਅਵਿਨਾਸ਼ੀ ਸੁੱਖ ਹੈ, ਹੋਰ ਨਾਸੀ ਸੁੱਖ ਹਨ। ਹੋਰ ਦੁਨਿਆਵੀ ਸੁੱਖਾਂ ਦੇ ਪਿੱਛੇ ਬੜੇ ਦੁੱਖ ਛਿਪੇ ਪਏ ਹਨ। ਸਾਮੇ ਦੀਂਦੇ ਨਹੀਂ, ਵਿਚਾਰ ਰੂਪੀ ਅੱਖਾਂ ਜਿਹਨਾਂ ਦੀਆਂ ਖੁੱਲੀਆਂ ਉਹਨਾਂ ਨੂੰ ਦੀਂਦੇ ਹਨ। ਪਰ ਭਜਨ ਇਹੋ ਜਿਹਾ ਸੁੱਖ ਹੈ ਜਿਹਦੇ ਵਿੱਚ ਦੁੱਖ ਦਾ ਨਾਮ ਹਮੇਸ਼ਾ ਨਹੀਂ, ਬਲਕਿ ਆਨੰਦ ਦਾ ਸਾਗਰ, ਆਨੰਦ ਦਾ ਸਮੁੰਦਰ ਵਾਹਿਗੁਰੂ ਹੈ ਉਸਦੇ ਵਿੱਚ ਲੀਨ ਕਰ ਦਿੰਦਾ ਹੈ। ਆਓ ਪਰ ਇਸ ਆਨੰਦ ਨੂੰ ਜਦੋਂ ਅਨੁਭਵ ਕਰਦਾ, ਇਹਦਾ ਮਨ ਸਿੱਖਦਾ ਹੈ, ਉਸ ਮੌਕੇ ਇਸਨੂੰ ਮਹਿਸੂਸ ਹੁੰਦਾ ਹੈ, ਉਸ ਮੌਕੇ ਸਮਝਦਾ ਹੈ ਕਿ ਭਜਨ ਕਿਤਨਾ ਸੁਖ ਚੀਜ਼ ਹੈ। ਉਸ ਅਵਸਥਾ ਨੂੰ ਇਉਂ ਦੱਸਿਆ ਨਾ,
ਹਰ ਨਾਮ ਅਮੋਲਾ ਜੀ ਜਿਨ੍ਹਾਂ ਨੇ
ਰੰਗ ਅਸੀਮ ਮਦ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਜਿਹੜੀ ਰਹੇ। ਦੁਨੀਆਂ ਦੇ ਲੋਕ ਕਈ ਨਸ਼ੇ ਵਰਤਦੇ, ਉਹਨਾਂ ਨੂੰ ਪੁੱਛਿਆ ਜਾਵੇ ਕਿਉਂ, ਕਹਿੰਦੇ ਨੇ ਰਮ ਗਲਤ ਕਰਨ ਵਾਸਤੇ, ਚਿੰਤਾ ਦੁੱਖ ਭੁਲਾਉਣ ਵਾਸਤੇ ਇਉਂ ਕਹਿੰਦੇ ਨੇ। ਪਰ ਸਾਧ ਉਸਦੇ ਨਾਲ ਰਮ ਜ਼ਿਆਦਾ ਵੱਧ ਜਾਂਦੇ ਹਨ, ਕਈ ਬਿਮਾਰੀਆਂ ਵੱਧਦੀਆਂ ਹਨ, ਫਰਚ ਵਗੈਰਾ ਹੋ ਕੇ ਬਹੁਤ ਦੁੱਖ ਛਿੜਦੇ ਹਨ, ਨਤੀਜੇ ਚੰਗੇ ਨਹੀਂ ਬੁਰੇ ਨਿਕਲਦੇ ਹਨ। ਸੋ ਇਉਂ ਗੁਰੂ ਜੀ ਦੱਸਦੇ ਨੇ ਪੋਸ਼ਟ ਭੰਗ ਅਸੀਮ ਮਦ ਉਤਰ ਜਾਏ ਬਰਬਾਦ। ਪੋਸ਼ਟ ਅਫੀਮ ਮਦ ਕੀ ਇਹ ਸ਼ਰਾਬ ਭੰਗ ਸੁੱਖਾ, ਇਹ ਚੀਜ਼ਾਂ ਜਿਤਨੀਆਂ ਵੀ ਹਨ, ਕੋਈ ਗਰਮ ਤੇ ਖੁਸ਼ਕ ਹੈ, ਕੋਈ ਠੰਡੀ ਤੇ ਖੁਸ਼ਕ ਹੈ, ਅਗਰ ਖੁਸ਼ਕ ਨਾ ਹੋਣ ਇਹਨਾਂ ਦਾ ਨਸ਼ਾ ਹੀ ਨਹੀਂ ਹੋ ਸਕਦਾ। ਨਾੜੀਆਂ ਵਿੱਚ ਖੁਸ਼ਕੀ ਕਰਦੀਆਂ ਜਾ ਕੇ ਫਿਰ ਕੁਛ ਨਸ਼ਾ ਜਾ ਪ੍ਰਤੀਤ ਹੁੰਦਾ, ਉਹ ਹੌਲੀ ਹੌਲੀ ਖੁਸ਼ਕੀ ਵੱਧ ਕੇ ਕਈਆਂ ਨੂੰ ਬੜੇ ਭੈੜੇ ਰੋਗ ਪੈਦਾ ਕਰਦੀਆਂ ਹਨ। ਤਾਂ ਤੇ ਗੁਰੂ ਜੀ ਕਹਿੰਦੇ ਨੇ ਇੱਕ ਇਹੋ ਜਿਹਾ ਵੀ ਨਸ਼ਾ, ਇੱਕ ਇਹੋ ਜਿਹਾ ਵੀ ਅਮਲ ਹੈ ਜਿਹਤੇ ਪੈਸੇ ਨਹੀਂ ਖਰਚ ਕਰਨੇ ਪੈਂਦੇ, ਕੋਈ ਰੋਗ ਨਹੀਂ ਲਗਾਉਂਦਾ, ਉਹ ਬਹੁਤ ਸਾਰੇ ਉਸਦੇ ਫਾਇਦੇ ਹਨ। ਉਹ ਨਾ ਉੱਤਰਨ ਵਾਲਾ ਨਸ਼ਾ ਹੈ, ਉਹ ਕਿਹੜਾ ਹੈ, ਨਾਮ ਕੁਮਾਰੀ ਨਾਨਕ ਖਿੜੀ ਰਹੇ ਦਿਨ ਰਾਤ। ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਣਾਂ ਵਿੱਚ ਸਿੱਖਾਂ ਦੀ ਪ੍ਰਾਰਥਨਾ ਵੀ ਉਹ ਨਸ਼ਾ ਹੈ ਕਿ ਨਹੀਂ। ਗੁਰੂ ਜੀ ਨੇ ਫਰਮਾਇਆ ਨਾਮ ਦੇ ਵਿੱਚ, ਭਜਨ ਦੇ ਵਿੱਚ, ਬਾਣੀ ਵਿੱਚ ਸਰੂਰ ਹੈ, ਨਸ਼ਾ ਹੈ, ਬਲਕਿ ਨਾ ਉੱਤਰਨ ਵਾਲਾ ਨਸ਼ਾ। ਤੇ ਸਿੱਖਾਂ ਅਰਜ਼ ਕੀਤੀ ਗਰੀਬ ਵਾਰ, ਸਾਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਫਰਮਾਇਆ ਤੁਸੀਂ ਭਜਨ ਨਹੀਂ ਕਰਦੇ ਹੋ, ਬਾਣੀ ਨਹੀਂ ਪੜ੍ਹਦੇ ਹੋਵੋਗੇ। ਉਹਨਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਬਿਲਾ ਨਾਗਾ ਪੜ੍ਹਦੇ ਹਾਂ, ਨਿਤਨੇਮ ਨਾਲ ਪੜ੍ਹਦੇ ਹਾਂ, ਕਦੇ ਨੇਮ ਵਿੱਚ ਫਰਕ ਨਹੀਂ ਪਾਉਂਦੇ, ਪਰ ਸਾਨੂੰ ਉਹ ਜਿਸਦਾ ਇਹ ਜ਼ਿਕਰ ਕੀਤਾ ਕਦੇ ਵੀ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਫਿਰ ਕਿਹਾ ਤੁਸੀਂ ਪੜ੍ਹਦੇ ਨਹੀਂ ਹੋਵੋਗੇ ਬਾਣੀ, ਨਾਮ ਸਿਮਰਨ ਨਹੀਂ ਕਰਦੇ ਹੋਵੋਗੇ। ਉਹਨਾਂ ਨੇ ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ ਬਿਲਾ ਨਾਗਾ ਕਰਦੇ ਹਾਂ, ਨੇਮ ਨਾਲ ਕਰਦੇ ਹਾਂ, ਪਰ ਸਾਨੂੰ ਨਹੀਂ ਕਦੇ ਉਹ ਨਸ਼ਾ ਪ੍ਰਾਪਤ ਹੋਇਆ। ਖੈਰ ਉਹਨਾਂ ਨੂੰ ਕੱਚੀ ਗਲੀ ਸਮਝਾਉਣ ਵਾਸਤੇ ਹੁਕਮ ਕੀਤਾ ਇੱਕ ਸਿੰਘ ਨੇ, ਵੱਡਾ ਗੜਵਾ ਸੁੱਖ ਮੈਦਾਨਦਾਰ ਲੈ ਆਓ, ਕੁਛ ਸਰਬਲੋ ਦੇ ਬਾਟੇ ਲੈ ਆਓ, ਇਹ ਚੀਜ਼ਾਂ ਹਾਜ਼ਰ ਕਰ ਦਿੱਤੀਆਂ ਗਈਆਂ। ਜਿਹਨਾਂ ਸਵਾਲ ਕੀਤਾ ਸੀ ਵੀ ਸਾਨੂੰ ਕਦੇ ਭਜਨ ਚੋਂ ਬਾਣੀ ਚੋਂ ਆਨੰਦ ਨਹੀਂ ਪ੍ਰਾਪਤ ਹੋਇਆ, ਉਹ ਨਸ਼ਾ ਨਹੀਂ ਪ੍ਰਾਪਤ ਹੋਇਆ, ਉਹਨਾਂ ਨੂੰ ਕੱਚੀ ਗਲੀ ਸਮਝਾਉਣ ਵਾਸਤੇ ਜਿਤਨੇ ਉਹ ਪ੍ਰੇਮੀ ਸਨ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਬਿਠਾ ਲਿਆ ਗਿਆ, ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ, ਉਹਨਾਂ ਦੇ ਅੱਗੇ ਇੱਕ ਇੱਕ ਬਾਟਾ ਰੱਖ ਦਿੱਤਾ ਗਿਆ। ਉਹਨਾਂ ਬਾਟਿਆਂ ਵਿੱਚ ਥੋੜ੍ਹਾ ਥੋੜ੍ਹਾ ਦੋ ਦੋ ਘੁੱਟਾਂ ਸੁੱਖੇ ਦਾਣੇ ਜਿਹੜੀਆਂ ਪਾ ਦਿੱਤੀਆਂ। ਇੱਕ ਉਹਨਾਂ ਨੂੰ ਹੁਕਮ ਹੋਇਆ ਤੁਸੀਂ ਛੱਡ ਲਓ, ਦੂਜਿਆਂ ਨੂੰ ਹੁਕਮ ਹੋਇਆ ਤੁਸੀਂ ਕੁਰਲੀਆਂ ਕਰੋ, ਗਲੇ ਦੇ ਅੱਗੇ ਇੱਕ ਬੂੰਦ ਨਾ ਜਾਣ ਦਿਓ। ਦੋਨਾਂ ਦਿਨਾਨੇ ਹੁਕਮ ਵੀ ਤਾਂ ਨਹੀਂ ਕੀਤੀ, ਜੋ ਜੋ ਹੁਕਮ ਹੋਇਆ ਉੱਥੇ ਅਮਲ ਕੀਤਾ। ਜਿਹਨਾਂ ਨੂੰ ਹੁਕਮ ਸੀ ਛੱਗਣ ਦਾ ਛੱਕ ਲਿਆ, ਜਿਹਨਾਂ ਨੂੰ ਹੁਕਮ ਸੀ ਕੁਰਲੀਆਂ ਦਾ ਕੁਰਲੀਆਂ ਕਰ ਦਿੱਤੀਆਂ ਗਈਆਂ। ਪੰਜ ਸੱਤ ਦਸ ਮਿੰਟ ਗੁਜ਼ਰ ਗਏ, ਉਹਨੂੰ ਪੁੱਛਿਆ ਗਿਆ ਦੱਸੋ ਜਿਹਨਾਂ ਛੱਗਿਆ ਸੀ ਉਹਨਾਂ ਨੂੰ ਪੁੱਛਿਆ ਤੁਹਾਨੂੰ ਅਮਲ ਹੋਇਆ, ਕੋਈ ਨਸ਼ਾ ਹੋਇਆ? ਹਾਂ ਗਰੀਬ ਆ, ਥੋੜ੍ਹਾ ਥੋੜ੍ਹਾ ਕੁਛ ਮਹਿਸੂਸ ਹੁੰਦਾ। ਦੂਸਰਿਆਂ ਨੂੰ ਪੁੱਛਿਆ ਤੁਸੀਂ ਦੱਸੋ, ਉਹਨਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਨਹੀਂ ਸੀ, ਛੱਗਣ ਦਾ ਹੁਕਮ ਨਹੀਂ ਸੀ, ਅਸੀਂ ਕੁਰਲੀਆਂ ਕੀਤੀਆਂ, ਕੁਰਲੀਆਂ ਵਾਲਿਆਂ ਨੂੰ ਵੀ ਕਦੇ ਨਸ਼ਾ ਹੋਇਆ? ਇਹ ਤਾਂ ਅੱਗੇ ਜਾ ਕੇ ਗਲੇ ਤੇ ਨਾੜਾਂ ਚ ਖੁਸ਼ੀ ਕਰੇਗਾ ਫਿਰ ਨਸ਼ਾ ਹੁੰਦਾ। ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ, ਗਲੇ ਤੇ ਅੱਗੇ ਇੱਕ ਬੂੰਦ ਜਾਣ ਦਾ ਹੁਕਮ ਨਹੀਂ ਸੀ, ਅਸੀਂ ਐਸਾ ਹੀ ਕੀਤਾ। ਨਸ਼ਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਹਨਾਂ ਨੇ ਛੱਡਿਆ। ਦਰਅਸਲ ਗੁਰੂ ਜੀ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਹੈ, ਜਿਹੜੇ ਭਜਨ ਕਰਦੇ ਹਨ ਉਹਨਾਂ ਨੂੰ ਨਾਮ ਦਾ ਨਸ਼ਾ ਪ੍ਰਾਪਤ ਹੁੰਦਾ, ਜਿਹੜੇ ਕੁਰਲੀਆਂ ਕਰਦੇ ਹਨ ਉਹਨਾਂ ਨੂੰ ਨਸ਼ਾ ਪ੍ਰਾਪਤ ਨਹੀਂ ਹੁੰਦਾ। ਨਾਮ ਦੇ ਵਿੱਚ ਨਸ਼ਾ ਜ਼ਰੂਰ ਹੈ, ਜਿਵੇਂ ਸੁੱਖੇ 'ਚ ਨਸ਼ਾ ਹੈ, ਜਿਹਨਾਂ ਨੇ ਛੱਡਿਆ ਉਹਨੂੰ ਪ੍ਰਤੀਤ ਹੋਇਆ, ਜਿਹਨਾਂ ਨੇ ਕੁਰਲੀਆਂ ਕੀਤੀਆਂ ਉਹਨਾਂ ਨੂੰ ਪ੍ਰਤੀਤ ਨਹੀਂ ਹੋਇਆ, ਕਿਉਂਕਿ ਅੱਗੇ ਗਲੇ 'ਤੇ ਪਹੁੰਚੇ। ਇਸੇ ਤਰ੍ਹਾਂ ਹੀ ਕੁਰਲੀਆਂ ਕਰਨੀਆਂ ਕੀ ਹਨ, ਪਰ ਭਜਨ ਕਰਨਾ ਕੀ ਹੈ, ਇਹਨੇ ਮਨ ਨੂੰ ਇਕਾਗਰ ਕਰਕੇ, ਮਨ ਨੂੰ ਟਿਕਾ ਕੇ ਜੋ ਭਜਨ ਕਰਨਾ ਹੈ, ਬਲਕਿ ਮਨ ਨੂੰ ਭਜਨ ਦਾ ਸਰੂਪ ਬਣਾ ਦੇਣਾ। ਮਨ ਇੱਕ ਇਹੋ ਜਿਹੀ ਦਰਵੀਭੂਤ ਚੀਜ਼ ਹੈ ਜਿਸ ਚੀਜ਼ ਦਾ ਪਿਆਰ ਨਾਲ ਬੜੀ ਦੇਰ ਤੱਕ ਚਿੰਤਨ ਕਰਦੀ ਰਹਿੰਦੀ, ਉਹਦਾ ਰੂਪ ਹੀ ਬਣ ਜਾਇਆ ਕਰਦੀ। ਚਿੱਤ ਬਿਰਤੀ ਕਹੀ ਜੀ ਚੀਜ਼ ਹੈ। ਸੋ ਇਸ ਤਰ੍ਹਾਂ ਇਹ ਭਜਨ ਕਰਦੇ ਕਰਦੇ ਪ੍ਰੇਮ ਨਾਲ ਜਦੋਂ ਉਹਦਾ ਰੂਪ ਬਣ ਜਾਏਗੀ ਚਿੱਤ ਬਿਰਤੀ, ਤਾਂ ਉਹਦੇ ਵਿੱਚੋਂ ਨਸ਼ਾ ਵਾਸੀ ਪ੍ਰਾਪਤ ਹੋਣਾ। ਪਰਮੇਸ਼ਰ ਦਾ ਆਨੰਦ ਦਾ ਸਾਗਰ ਹੈ, ਸਮੁੰਦਰ ਹੈ। ਜਦੋਂ ਮਨ ਟਿਕਦਾ ਹੈ ਤਾਂ ਤੇ ਆਪ ਪਹਿਲੇ ਪਹਿਲੇ ਹੱਥ ਨਾਲ ਕਰਨਾ ਪੈਂਦਾ। ਕਿਉਂ ਕਰਦੇ ਕਰਦੇ ਪ੍ਰੇਮ ਨਾਲ ਜਿਹੜੇ ਆਪਣੇ ਅਵਸਥਾ ਨੂੰ ਵਧਾਉਂਦੇ ਚਲੇ ਜਾਂਦੇ ਹਨ, ਉਹਨਾਂ ਨੂੰ ਆਖਰੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗਣਕਾਂ ਨੂੰ ਇਸੀ ਤਰ੍ਹਾਂ ਨਾਮ ਦਾ ਅਮਲ ਪ੍ਰਾਪਤ ਹੋਵੇ। ਜਿਸ ਨੂੰ ਐਸਾ ਨਾਮ ਦਾ ਅਮਲ ਪ੍ਰਾਪਤ ਹੋ ਜਾਏ, ਦੂਸਰੇ ਨਸ਼ੇ ਕੁਦਰਤੀ ਭੁੱਲ ਜਾਂਦੇ ਹਨ, ਦੂਸਰੇ ਸੁਖ ਕੁਦਰਤੀ ਭੁੱਲ ਜਾਂਦੇ ਹਨ। ਜਦ ਇਹ ਰਸ ਉਹ ਰਸ ਨਹੀਂ ਆਵਾ, ਇਹ ਰਸ ਕੀ ਆ ਉਹ ਰਸ ਨਹੀਂ ਆਵਾ। ਜਿਤਨੀ ਦੇਰ ਦੁਨੀਆਂ ਦੇ ਰਸਾਂ ਕਸਾਂ ਵਿੱਚ ਇਹਦੀ ਬਿਰਤੀ ਖੱਚਤ ਹੈ, ਭਜਨ ਰਸ ਨਹੀਂ ਪ੍ਰਾਪਤ ਹੋਣੀ। ਜਿਸਨੂੰ ਭਜਨ ਰਸ ਆ ਗਿਆ ਉਹ ਰਸ ਚੰਗੇ ਨਹੀਂ ਲੱਗਦੇ ਹਨ ਫਿਰ ਐਸਾ ਹੀ, ਕਿਉਂਕਿ ਜਿਸਨੂੰ ਆਨੰਦ ਦਾ ਸਮੁੰਦਰ ਜਾਂ ਦਰਿਆ ਮਿਲ ਗਿਆ ਉਹ ਬੂੰਦ ਨੂੰ ਕਦ ਪਸੰਦ ਕਰਦਾ ਹੈ। ਹਰ ਰਸ ਕਰ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਦ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਰਤਮਾ। ਇਸ ਤਰੀਕੇ ਸਿਰ ਹਰੀ ਰਸ ਜਿਹੜਾ ਹੈ ਇਹਦੀ ਕੀਮਤ ਕਹਿਣ ਵਿੱਚ ਨਹੀਂ ਆਉਂਦੀ। ਜਿਸ ਨੂੰ ਪਾ ਕੇ ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਦੇ, ਅੰਮ੍ਰਿਤ ਨਾਮ ਮਹਾਰਸ ਪੀਂਦੇ। ਜਿਸ ਨੂੰ ਭਜਨ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ, ਦੁਨਿਆਵੀ ਬਾਦਸ਼ਾਹ ਉਹਦੇ ਸਾਰੇ ਵਸੀਕਾਰ ਹੋ ਜਾਂਦੇ ਹਨ। ਦੂਸਰੇ ਨਸ਼ੇ ਇਸਨੂੰ ਫਾਰ ਕਰਦੇ ਹਨ, ਤਾਂ ਤੇ ਉਹਨਾਂ ਦਾ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਵਾਸਤੇ ਜਦੋਂ ਇਹ ਰਸ ਆ ਜਾਏ ਫਿਰ ਛੱਡ ਨਹੀਂ ਹੁੰਦਾ, ਸਹਿ ਸਮਾਨਾ ਤਰੇ ਛੋਡਿਆ ਨਾ ਜਾਏ। ਆਇਓ ਮਿੱਤਰ ਪ੍ਰਤੀ ਕਰਦਿਆਂ ਕਰਦਿਆਂ ਭਾਵੇਂ ਤੋਤੇ ਦੇ ਬਹਾਨੇ ਤੋਤੇ ਦੁਆਰਾ ਸਿਮਰਨ ਕੀਤਾ ਗਣਕਾਂ ਨੇ, ਪਰ ਉਹਦਾ ਮਨ ਇਕਾਗਰ ਹੋਣ ਲੱਗ ਪਿਆ। ਸ਼ੌਕ ਨਾਲ ਪ੍ਰੇਮ ਨਾਲ ਵੈਰਾਗ ਦੇ ਵਿੱਚ ਆ ਕੇ ਨਿੱਤਾ ਪ੍ਰਤੀ ਭਜਨ ਕਰਦਾ। ਇਸੀ ਤਰ੍ਹਾਂ ਜੇ ਕਿਤੇ ਕਤਾਈ ਉਸ ਤੋਂ ਨਿਤਨੇਮ ਨਾ ਹੋ ਸਕੇ, ਸਰੀਰ ਦੀ ਢਿੱਲ ਮੱਠ ਕਰਕੇ ਉਹਦਾ ਚਿੱਤ ਨਹੀਂ ਲੱਗਦਾ, ਜਿਵੇਂ ਅਮਲੀ ਨੂੰ ਅਮਲ ਨਾ ਮਿਲਣ ਕਰਕੇ ਉਹਦਾ ਚਿੱਤ ਉਦਾਸ ਹੋ ਜਾਂਦਾ ਹੈ, ਇਸੀ ਤਰ੍ਹਾਂ ਉਹਦੀ ਇਹ ਦਿਸ਼ਾ ਹੋ ਜਾਂਦੀ ਹੈ। ਬਾਬੇ ਸਰੀਰ ਕਿਸੇ ਦਿਨ ਨਿਤਨੇਮ ਨਾ ਹੋ ਸਕਿਆ, ਸਰੀਰ ਦੀ ਹਾਲਤ ਕੁਛ ਇਹੋ ਜਿਹੀ ਹੋਣ ਕਰਕੇ, ਕਿਉਂ ਸਰੀਰ ਇੱਕ ਇਹੋ ਜਿਹੀ ਚੀਜ਼ ਹੈ ਸਾਸ ਨੂੰ ਪੰਜਾਂ ਤੱਤਾਂ ਦੀ ਇਹਦੀ ਬਣਾਵਟ ਹੈ। ਸਰੀਰ ਹੈ ਕਿ ਕਾਮ ਕ੍ਰੋਲ ਓਮਕਾਰ ਪਸੂੰ ਦੇ ਰਹਿਣ ਦਾ ਜੰਗਲ ਹੈ, ਉਹ ਤੁਸੀਂ ਪਰ ਇਹਦੇ ਵਿੱਚ ਇੱਕ ਆਨੰਦ ਦਾ ਸਾਗਰ ਵਾਹਿਗੁਰੂ ਵੀ ਵਸਦਾ ਹੈ। ਜਦ ਉਹਦੇ ਨਾਲ ਬਿਰਤੀ ਲਗਾ ਦਿੱਤੀ ਜਾਵੇ ਫਿਰ ਇਹ ਸਰੀਰ ਸਫਲਾ ਹੈ, ਵਰਨਾ ਇਹ ਅਫਲਾ ਹੈ। ਸਵਈਓ ਬਾਬੇ ਸਰੀਰ ਤੇ ਕਿਤੇ ਕਿਸੇ ਕਾਰਨ ਤੇ ਇੱਕ ਦਿਨ ਇਤਨੇਮ ਨਾ ਹੋ ਸਕਿਆ, ਉਹਦਾ ਚਿਹਰਾ ਉਦਾਸ ਹੈ, ਚਿੱਤ ਉਦਾਸ ਹੈ, ਕਿਉਂਕਿ ਮਨ ਦੀ ਅਵਸਥਾ ਚਿਹਰੇ ਤੋਂ ਪਛਾਣੀ ਜਾਂਦੀ ਹੈ। ਖੁਸ਼ੀ ਗਮੀ ਦਾ ਮੀਟਰ ਮਨੋ ਚਿਹਰਾ ਹੁੰਦਾ ਹੈ, ਧਿਆਨ ਦੇਣ ਪਛਾਣਦੇ ਹਨ ਕੋਈ ਸਮਝ ਵਾਲੇ ਪੁਰਸ਼। ਸੋ ਸਰੀਰ ਜੀ ਤੋਂ ਪੁੱਛਿਆ, ਬਾਬਾ ਜੀ ਕੀ ਕਾਰਨ ਅੱਜ ਚਿਹਰੇ ਪਰ ਉਦਾਸੀ ਹੈ, ਚਿਹਰੇ ਪਰ ਖੁਸ਼ੀ ਨਹੀਂ ਪ੍ਰਤੀਤ ਹੁੰਦੀ? ਉਸ ਮੌਕੇ ਫਰੀਦ ਜੀ ਨੇ ਠੰਡਾ ਸਾਹ ਕਰਕੇ ਕਿਹਾ, ਫਰੀਦਾ ਅੱਜ ਨਾ ਸੁੱਤੀ ਕੰਧ ਚੋਂ ਅੰਗ ਮੁੜੇ ਮੁੜ ਜਾਏ, ਜਾਏ ਪਿੱਛੋਂ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਰ, ਅੱਜ ਵਾਹਿਗੁਰੂ ਦਾ ਵਸਲ ਪ੍ਰਾਪਤ ਨਹੀਂ ਹੋਇਆ, ਕਿਸ ਬਿਰਤੀ ਵਾਹਿਗੁਰੂ ਨਾਲ ਨਹੀਂ ਲੱਗੀ, ਕਿਉਂਕਿ ਸਰੀਰ ਦੀ ਹਾਲਤ ਇਹੋ ਜਿਹੀ ਕਰਕੇ ਨੇਮ ਨਹੀਂ ਹੋ ਸਕਿਆ, ਮਨ ਉਦਾਸ ਹੈ, ਇਉਂ ਫਰਮਾਉਂਦੇ ਆ। Thank you. ਵਿੱਚ ਸਾਈਂ ਭਜਨ ਰਸੀਏ ਪੁਸ਼ਤੋਂ ਕਿਸੇ ਦਿਨ ਜਿਤਨੇ ਆਦਨਾ ਹੋ ਸਕੇ ਉਹਦੀ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਉਹਨੂੰ ਨਾਮ ਦਾ ਹੀ ਆਧਾਰ ਹੋ ਜਾਂਦਾ ਹੈ। ਨਾਮ ਤੋਂ ਬਿਨਾਂ ਹੋਰ ਕਿਸੇ ਵਸਤੂ ਦਾ ਉਹਨੂੰ ਆਧਾਰ ਨਹੀਂ। ਦੁਨੀਆਂ ਵੀ ਪ੍ਰਾਣਾਂ ਦੀ ਰੱਖਿਆ ਵਾਸਤੇ ਭਾਵੇਂ ਉਹ ਕੁਛ ਭੋਜਨ ਦਿੰਦਾ ਹੈ, ਤਨ ਢਕਣ ਨੂੰ ਕੱਪੜਾ ਦਿੰਦਾ ਹੈ, ਰਹਿਣ ਵਾਸਤੇ ਸਰੀਰ ਦੀਆਂ ਜ਼ਰੂਰੀਅਤ ਦਿੰਦਾ ਹੈ, ਲੇਕਿਨ ਸਿਰਫ ਸਰੀਰ ਦੀ ਰੱਖਿਆ ਵਾਸਤੇ, ਹੋਰ ਨਹੀਂ ਕੁਛ। ਸਰੀਰ ਦੀ ਰੱਖਿਆ ਕਰਕੇ ਇਸ ਤੋਂ ਕਰਵਾਉਂਦਾ, ਲੇਕਿਨ ਉਸਨੂੰ ਆਧਾਰ ਭਜਨ ਦਾ ਹੀ ਹੋ ਜਾਂਦਾ। ਇਉਂ ਸਾਧ ਸਿੰਘ ਗਨਕਾ ਦੀ ਇਹੋ ਜਿਹੀ ਅਵਸਥਾ ਹੋਵੇ। ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਮਨ ਇੰਦਰੇ ਖਿੱਚ ਖਾਣੋਂ ਹਟ ਜਾਂਦਾ, ਬੁਰਾਈਆਂ ਵੱਲ ਨਹੀਂ ਜਾਂਦੇ, ਨਾ ਮਨ ਦਾ ਪੁਰਨਾ ਬੁਰਾਈ ਵੱਲ ਜਾਵੇ, ਨਾ ਪੰਜੇ ਗਿਆਨ ਇੰਦਰੇ ਜੋ ਜਿਹਨਾਂ ਦੇ ਆਸਰੇ ਮਨ ਦੌੜਦਾ ਹੈ, ਇਹ ਦੁਆਰਾ ਵੀ ਸੰਕੋਚੇ ਜਾਂਦੇ ਨੇ, ਇਹ ਸੰਕੋਚ ਹੋ ਜਾਂਦਾ ਹੈ, ਬਲਕਿ ਇਹ ਵੀ ਭਜਨ ਵਿੱਚ ਲੱਗ ਜਾਂਦੇ ਹੈ। ਆਓ ਇਹੀ ਜਿਹੀ ਸਵਸਥ ਅਵਸਥਾ ਪ੍ਰਾਪਤ ਹੋ ਗਈ, ਸਮਾਂ ਗੁਜ਼ਰਦਾ ਚਲਾ ਗਿਆ, ਸੋਹਣੀ ਜ਼ਿੰਦਗੀ ਭਜਨ ਆਨੰਦਮਈ ਹੋ ਗਈ। ਇਸੀ ਤਰ੍ਹਾਂ ਸਾਧਨ ਸਮਾਂ ਕਿਸੇ ਵਾਸਤੇ ਵੀ ਨਹੀਂ ਖਲੋਂਦਾ, ਤੁਰੇ ਹੀ ਜਾਂਦਾ ਹੈ, ਛਿੰਨ 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 ਕਰਕੇ। ਇਉਂ ਇੱਕ ਦਿਨ ਉਹ ਆ ਜਾਂਦਾ ਹੈ ਜਦੋਂ ਇਹ ਦੁਨੀਆਂ ਤੋਂ ਸਭ ਨੇ ਕੂਚ ਕਰ ਜਾਣਾ ਹੈ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਮੰਨੀਆਂ, ਸਾਲ ਦੀਆਂ 2-2 ਮਹੀਨੇ ਦੀ 1 ਰੁੱਤ ਮੰਨੀ ਜਾਂਦੀ ਹੈ। ਜੇਠ ਹਾੜ ਦਾ ਮਹੀਨਾ ਇਸਨੂੰ ਸਖ਼ਤ ਗਰਮੀ ਦੀ ਰੁੱਤ ਮੰਨਦੇ ਹਨ, ਸਾਉਣ ਭਾਦੋਂ ਦਾ ਮਹੀਨਾ ਇਸਨੂੰ ਬਰਸਾਤ ਦੀ ਰੁੱਤ ਮੰਨਦੇ ਹਨ, ਬਾਰਿਸ਼ਾਂ ਜ਼ਿਆਦਾ ਪੈਂਦੀਆਂ। ਸੋ ਉਹ ਰੁੱਤ ਆ ਗਈ, ਅੱਜ ਦਿਨੇ ਗਣਕਾ ਨੇ ਉਹ ਤੈਨੂੰ ਬਦਾਮ ਚੂਰੀ ਪਵਾਉਣ ਵਾਸਤੇ, ਪਾਣੀ ਪੂਣੀ ਪਿਲਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ, ਉਸਨੂੰ ਉਹਦੀ ਖੁਰਾਕ ਦਿੱਤੀ। ਕੁਦਰਤੀ ਅੱਜ ਬਾਰੀ ਲਾਉਣੀ ਭੁੱਲ ਗਈ, ਪਿੰਜਰੇ ਦੀ ਖੁੱਲ੍ਹੀ ਰਹਿ ਗਈ, ਤਾਂ ਉੱਚੇ ਥਾਂ ਟੰਗੇ ਰਹੀ। ਰਾਤ ਦਾ ਵਕਤ ਹੋ ਗਿਆ, ਭਾਦੋਂ ਦੇ ਦਿਨ ਵੱਟ ਪੈਂਦੇ ਸਨ, ਹਵਾ ਚੱਲਦੀ ਹੋਵੇ ਚੰਗੀ ਲੱਗਦੀ ਹੈ, ਜੇ ਵੱਟ ਪਏ ਸਾਰੇ ਦੁਖੀ ਹੁੰਦੇ ਹਨ, ਕਿਉਂਕਿ ਗਰਮੀ ਮਹਿਸੂਸ ਹੁੰਦੀ ਹੈ ਦੂਜਿਆਂ ਨੂੰ। ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ ਉਸ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ ਉੱਚਾ ਥਾਂ, ਤੋਤੇ ਨੂੰ ਖਾ ਜਾਂਦਾ। ਸੱਪਾਂ ਦਾ ਸੁਭਾਅ ਹੈ, ਜਿਸ ਵਸਤੂ ਨੂੰ ਖਾਂਦੇ ਨੇ ਸਾਵਧੀ ਨਿਕਲਦੇ ਨੇ, ਹੌਲੀ ਹੌਲੀ ਹੱਲ ਹੁੰਦੇ। ਇਉਂ ਉਸਨੂੰ ਖਾ ਲਿਆ, ਆਪ ਆਰਾਮ ਨਾਲ ਉੱਪਰ ਬੈਠਾ, ਥੋੜ੍ਹੀ ਹਵਾ ਲੱਗਦੀ ਹੈ, ਕਿਸਾਨ ਨਾਲੋਂ ਬਹੁਤ ਸੁਖੀ। ਇਸੀ ਤਰ੍ਹਾਂ ਵੇੜੇ ਸਿਰ ਸੌਂ ਗਈ ਗਨ। ਜਿਹੜੇ ਜਾਗਣ ਵਾਲੇ ਪੁਰਸ਼ਾਂ ਰੋਜ਼ ਅੰਮ੍ਰਿਤ ਵੇਲੇ ਨਿਤਨੇ ਨੀ, ਉਹਨਾਂ ਨੂੰ ਅਵਸ਼ਯ ਉਸ ਵੇਲੇ ਜਾਗ ਆ ਜਾਂਦੀ ਹੈ। ਉੱਠ ਕੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਸੋਧਿਆ, ਆਲਸ ਦੂਰ ਹੋ ਗਈ। ਬੈਠ ਕੇ ਉਹਨਾਂ ਸਮਿਆਂ ਵਿੱਚ ਅੱਜ ਕੱਲ੍ਹ ਮਾਮੂ ਬਿਜਲੀ ਯਾਦ ਨਹੀਂ ਸੀ, ਹਨੇਰਾ ਸੀ, ਆਸਣ ਵਿਛਿਆ ਹੁੰਦਾ, ਸਾਹਮਣੇ ਪਿੰਜਰਾ ਟੰਗਿਆ ਹੁੰਦਾ, ਉੱਥੇ ਆ ਬੈਠਣਾ ਇਸ਼ਨਾਨ ਕਰ। ਬੈਠ ਕੇ ਚੌਂਕੜਾ ਮਾਰ ਕੇ ਰੋਜ਼ ਆਉਣ ਸਾਰੀ ਤੋਤੇ ਨੂੰ ਕਹਿਣਾ ਬੋਲੋ ਰਾਮ ਰਾਮ। ਪਹਿਲੀ ਆਵਾਜ਼ ਨਾਲ ਤੋਤਾ ਬੋਲ ਪੈਂਦਾ ਸੀ, ਅੱਜ ਜਦੋਂ ਕਿਹਾ ਬੋਲ ਰਾਮ ਰਾਮ, ਅੱਜ ਨਹੀਂ ਬੋਲਿਆ। ਇਸ ਵਿੱਚ ਖਿਆਲ ਆਇਆ ਸ਼ਾਇਦ ਸੁੱਤਾ ਪਿਆ ਹੁਣ, ਅੰਧੇਰਾ ਸੀ ਕਿਉਂਕਿ, ਉਸਨੇ ਫਿਰ ਕਿਹਾ ਬੋਲ ਰਾਮ ਰਾਮ, ਤੋਤੇ ਪਿੰਜਰਾ ਹਿਲਾ ਦਿੱਤਾ ਜਾਵੇ ਜਾਗ ਪਏਗਾ। ਗਾਂ ਨੂੰ ਹੱਥ ਕਰਕੇ ਬਾਰੀ ਸੀ ਖੁੱਲ੍ਹੀ, ਉਹਦੇ ਵਿੱਚ ਬੈਠਾ ਹੋਇਆ ਸੀ ਸੱਪ। ਉਹਨੇ ਗਾਂ ਨੂੰ ਹੱਥ ਕਰਕੇ ਜਦੋਂ ਪਿੰਜਰਾ ਹਿਲਾਉਣ ਦੀ ਕੋਸ਼ਿਸ਼ ਕੀਤੀ, ਹੱਥ ਬਾਰੀ ਖੁੱਲ੍ਹੀ ਥਾਈਂ ਜਾ ਕੇ ਸੱਪ ਦੇ ਸਿਰ ਵਿੱਚ ਲੱਗਦਾ, ਅਤੇ ਨਾਲ ਦੀ ਨਾਲ ਆਵਾਜ਼ ਦਿੱਤੀ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀਆਂ ਕਿਸਮਾਂ ਹੁੰਦੀਆਂ, ਕਈ ਤਾਂ ਇਹੋ ਜਿਹੇ ਲੜਨ ਪਤਾ ਹੀ ਕੋਈ ਨਹੀਂ ਲੱਗਦਾ, ਕਈ ਬੜੇ ਜ਼ਹਿਰੀਲੇ ਹੁੰਦੇ ਹਨ। ਬੜਾ ਜ਼ਹਿਰੀਲਾ ਸੱਪ ਸੀ, ਸਿਰ ਦੇ ਵਿੱਚ ਹੱਥ ਲੱਗਿਆ, ਉੱਧਰੋਂ ਮੂੰਹ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਨਿਕਲ ਰਹੀ ਸੀ, ਨਾਲ ਦੀ ਨਾਲ ਉਹਦੇ ਪ੍ਰਾਣ ਖਤਮ ਹੋ ਜਾਂਦੇ, ਇਹਨੇ ਮੌਤ ਹੋ ਗਈ। ਸਤਸੰਗ ਕਿਉਂਕਿ ਵਕਤੇ ਅਸੀਂ ਪਰਮੇਸ਼ੁਰ ਦਾ ਨਾਮ ਲੈਂਦੇ ਹਾਂ, ਉਹਦੇ ਸਰੀਰ ਦਾ ਅੰਤ ਹੋਇਆ, ਉਸੀ ਵਕਤ ਦੀਵਾਨ ਲੈ ਕੇ ਆ ਜਾਂਦੇ ਹਨ ਦੇਵਤਾ ਲੋਕ, ਦੀਵਾਨਾਂ ਵਿੱਚ ਬਿਠਾ ਕੇ ਸਚਖੰਡ ਬੈਕੁੰਠ ਧਾਮ ਜਿੱਥੇ ਭਗਤ ਪਹੁੰਚਦੇ ਹਨ ਭਜਨ ਕਰਨ ਵਾਲਿਆਂ, ਯੋਗੀ ਜਨਾਂ ਤੋਂ ਵੀ ਉੱਚੀ ਗਤੀ ਪ੍ਰਾਪਤ ਹੋਈ। 6 ਕਿਸਮ ਦੀ ਗਤੀ ਹੈ ਲੋਕਾਂ ਦੀ, ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੁੰਨੀਆਂ ਦੀ, ਤੀਜੀ ਪ੍ਰਾਣਾਯਾਮੀਆਂ ਦੀ, ਕਈ ਯੋਗਾ ਰਿਸ਼ੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮ ਗਿਆਨੀਆਂ ਦੀ, 6ਵੀਂ ਕਾਰਕਾਂ ਦੀ। 6 ਕਿਸਮ ਦੇ ਲੋਕ ਉਸਨੀ ਹੁੰਦੇ, ਥਲੇ ਥਲੇ ਦਾ ਗਤੀ ਹੈ। ਸੋ ਜਿਹੜੇ ਯੋਗੀ ਹਨ ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੱਕ, ਬ੍ਰਹਮਾ ਦੇ ਲੋਕ ਤੱਕ, ਲੇਕਿਨ ਭਗਤਾਂ ਦੀ ਗਤੀ ਸੱਚਖੰਡ ਬੈਕੁੰਠਾਂ ਹੈ। ਸੋ ਇਹ ਕਿਉਂਕਿ ਭਜਨ ਕਰਦੀ ਕਰਦੀ ਨੇ ਸਰੀਰ ਛੱਡਿਆ ਸੀ, ਇਸ ਵਾਸਤੇ ਜਿਸ ਨੂੰ ਅਸੂਲ ਸਰੀਰ ਇੱਥੇ ਰਹਿ ਗਿਆ, ਸੂਖਮ ਸਰੀਰ ਦੇ ਸਹਿਤ ਇਸਦੇ ਜੀਵਾਤਮਾ ਨੂੰ ਵੈਕੁੰਠਾ ਨੂੰ ਪ੍ਰਵਾਨਾ ਵਿੱਚ ਬਿਠਾ ਕੇ ਲੈ ਜਾਂਦੇ ਹੈ। ਜਿਸਨੇ ਪਹਿਲੇ ਕਰਤੱਵ ਹੋਰ ਨਰਕਾਂ ਵਿੱਚ ਜਾਣਾ ਸੀ, ਪਰ ਜਿਸ ਵਕਤ ਵਾਹਿਗੁਰੂ ਦੀ ਸ਼ਰਨ ਤੱਕੀਏ ਨੇ ਉਸਦਾ ਭਜਨ ਕਰਨਾ ਸ਼ੁਰੂ ਕੀਤਾ, ਆਪਣਾ ਜੀਵਨ ਵਾਹਿਗੁਰੂ ਤੇ ਅਰਪਣ ਕੀਤਾ, ਹੌਲੀ ਹੌਲੀ ਇੱਥੇ ਭਜਨ ਆਨੰਦ ਵਿੱਚ ਜ਼ਿੰਦਗੀ ਗੁਜ਼ਰੀ। ਜਦੋਂ ਆਯੂ ਪੂਰੀ ਹੋਈ, ਭਗਤਾਂ ਵਾਲੀ ਗਤੀ ਪ੍ਰਾਪਤ ਹੋਈ। 88,000 ਵਰੇ ਕਰਕੇ ਜਿਸ ਨੂੰ ਲੋਚਦੇ ਸਨ, ਉਹ ਉਸਨੂੰ ਤੁਰਤ ਹੀ ਪ੍ਰਾਪਤ ਹੋ ਗਈ। ਤੇ ਇਹੋ ਜਿਹਾ ਥਾਂ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ। ਭਗਤ ਤਰਲੋਚਨ ਜੀ ਤੋਂ ਪੁੱਛਿਆ ਗਿਆ, ਭਗਤ ਜੀ, ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ ਜਿਵੇਂ ਬੂੰਦ ਸਮੁੰਦਰ ਦੀ ਅੰਸ਼ ਹੋਇਆ ਕਰਦੀ ਹੈ। ਜਿਹਾ ਜਿਹਾ ਸੁਭਾਵ ਸਮੁੰਦਰ ਦੇ ਪਾਣੀ ਦਾ ਵੈਸਾ ਬੂੰਦ ਦਾ, ਉਹਦਾ ਸੁਭਾਵ ਵੀ ਦ੍ਰਵੀਭੂਤ ਹੋਣਾ ਇਹਦਾ ਵੀ। ਤੇ ਸਬੱਬ ਕੀ ਹੈ? ਜੀਵਾਤਮਾ ਔਰ ਪਰਮਾਤਮਾ। ਜੀਵਾਤਮਾ ਬੂੰਦ ਦੀ ਨਿਆਈ ਹੈ, ਪਰਮਾਤਮਾ ਸਮੁੰਦਰ ਦੀ ਨਿਆਈ ਹੈ। ਸੋ ਪਰਮਾਤਮਾ ਅੱਜ ਤੇ ਹਮਾਰਾ ਜੰਮਣ ਮਰਨ ਵਿੱਚ ਨਹੀਂ ਆਉਂਦਾ, ਆਨੰਦ ਦਾ ਸਾਗਰ ਹੈ। ਜੀਵਾਤਮਾ ਕਿਉਂ ਜਨਮਣ ਦੇ ਚੱਕਰ ਚ ਫਿਰਦਾ ਹੈ? ਇਹ ਵਚਨ ਸੁਣ ਕੇ ਉਹਦੇ ਜਵਾਬ ਵਿੱਚ ਭਗਤ ਜੀ ਨੇ ਕਿਹਾ, ਇੱਕ ਕੋਈ ਸਹਿਜ਼ਾਦਾ ਕਿਸੇ ਰਾਜਾ ਦਾ ਆਪਣੇ ਮਕਾਨ ਆਪਣੇ ਮਹਿਲ ਵਿੱਚ ਬੈਠਾ, ਉਹਦੇ ਚਿੱਤ ਵਿੱਚ ਫੁਰਨਾ ਹੋਇਆ ਫਲਾਂ ਜੰਗਲ ਵਿੱਚ ਜਾ ਕੇ ਕੁਛ ਸ਼ਿਕਾਰਾ ਦਾ ਸ਼ੁਗਲ ਕੀਤਾ ਜਾਵੇ, ਆਪਣੇ ਅਮਲੇ ਫੈਲੇ ਨੂੰ ਲੈ ਕੇ ਉੱਥੇ ਜਾ ਤੰਬੂ ਵੜਦਾ, ਕੁਛ ਦਿਨ ਉੱਥੇ ਉਹ ਆਪਣਾ ਸ਼ਿਕਾਰਾ ਦਾ ਸ਼ੁਗਲ ਕਰਦਾ ਰਿਹਾ, ਫਿਰ ਉਹਦੇ ਚਿੱਤ ਵਿੱਚ ਫੁਰਨਾ ਹੋਇਆ ਉੱਥੋਂ ਅੱਕ ਗਿਆ, ਕ੍ਰਿਕਟ ਗਰਾਊਂਡ ਵਿੱਚ ਚੱਲੀ ਉੱਥੇ ਕੁਛ ਦਿਨ ਕ੍ਰਿਕਟ ਦਾ ਖੇਲ ਹੋ ਗਿਆ, ਉੱਥੇ ਪਹੁੰਚ ਗਿਆ ਉੱਥੇ ਕੁਛ ਦਿਨ ਇਹ ਖੇਲ ਵਿੱਚ ਮਸਤ ਰਿਹਾ, ਫਿਰ ਖਿਆਲ ਆਇਆ ਬੈਠ ਕੇ ਸ਼ਤਰੰਜ ਖੇਡੀਏ ਉੱਥੇ ਖੇਲਦਾ ਰਿਹਾ, ਫਿਰ ਜਦੋਂ ਚਾਰ ਫਿਰ ਅੱਗਿਆ ਕਹਿੰਦੇ ਚਲੋ ਹੁਣ ਆਪਣੇ ਬੈਡਰੂਮ 'ਤੇ ਜਾ ਕੇ ਸੌਂ ਜਾਂਦੇ। ਇਹ ਦ੍ਰਿਸ਼ਟਾਂਤ ਮਿਸਾਲ ਹੈ। ਇਸੇ ਤਰ੍ਹਾਂ ਜੀਵਾਤਮਾ ਆਤਮ ਸਹਿਜ਼ਾਦਾ ਹੈ, ਪਰਮਾਤਮਾ ਦਾ ਪੁੱਤਰ ਹੈ, ਵਾਸਨਾ ਅਨੁਸਾਰ ਇਹ ਜਨਮ ਧਾਰਦਾ। ਅਗਰ ਇਸ ਨੂੰ ਕੋਈ ਵਾਸਨਾ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਲਿਆ ਸਕੇ, ਪਰ ਵਾਸਨਾ ਐਵੇਂ ਖਤਮ ਨਹੀਂ ਹੁੰਦੀ। ਅਨੇਕਾਂ ਵਾਸਨਾਵਾਂ ਦੇ ਅਧੀਨ ਹੋਇਆ ਇੱਥੇ ਵੀ ਦੁੱਖ ਪਾਉਂਦਾ ਹੈ, ਅੱਗੇ ਵੀ ਵਾਰ ਵਾਰ ਨਿਸ਼ਿਧ ਜੋਨੀਆਂ ਵਿੱਚ ਫਿਰਦਾ ਹੈ। ਫਿਰ ਇਹ ਵੀ ਪੁੱਛਿਆ ਗਿਆ, ਕਿਰਪਾ ਕਰਕੇ ਦੱਸੋ ਕਿਸ ਵਾਸਨਾ ਦੇ ਅਨੁਸਾਰ ਕਿਸ ਜੋਨੀ ਵਿੱਚ ਜਾਂਦਾ ਹੈ। ਉਹਨਾਂ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਪੰਜ ਚਾਰ ਗੱਲਾਂ ਹਨ, ਜੇ ਇਹਨਾਂ ਦੇ ਵਸੀਕਾਰ ਪਾ ਲਵੇ ਫਿਰ ਇਹਦੀ ਸਫਲਤਾ ਹੈ। ਕਿਉਂ ਦੱਸਦੇ ਹਨ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਤ ਜੋ ਬਲ ਬਲ ਅਵਤਰ ਹੈ ਹਰੀ ਵਾਹਿ ਗੋਬਿੰਦ ਨਾਮ ਮਤ ਵਿਸ਼ਰ। ਜਿਹਦਾ ਖਿਆਲ ਮਰਨ ਵੇਲੇ ਮਾਇਆ ਧਨ ਦੌਲਤ ਵਿੱਚ ਰਹਿ ਜਾਏ ਉਸਨੂੰ ਸਤ ਦੀ ਜੋਨੀ ਮਿਲਦੀ ਹੈ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਵੇਸਵਾ ਜੋਨ ਬਲ ਅਵਤਰ ਹੈ ਮਰਨ ਵੇਲੇ ਜਿਹਦਾ ਖਿਆਲ ਇਸਤਰੀ ਆਦਮੀ ਵਿੱਚ ਰਹਿ ਜਾਏ ਉਸਨੂੰ ਵੇਸਵਾ ਜੋਨੀ ਮਿਲਦੀ ਹੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਬਲ ਉਤਰ ਹੈ ਜਿਹਦਾ ਖਿਆਲ ਮਕਾਨਾਂ 'ਚ ਰਹਿ ਜਾਵੇ ਉਹ ਪ੍ਰੇਤ ਬਣਦਾ ਹੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜੋਨ ਬਲ ਉਤਰ ਹੈ ਮਰਨ ਵੇਲੇ ਜਿਹਦਾ ਖਿਆਲ ਪੁੱਤਰਾਂ ਧੀਆਂ 'ਚ ਰਹਿ ਜਾਏ ਉਹਨੂੰ ਸੂਰੀ ਦੀ ਜੋਨੀ ਮਿਲਦੀ ਹੈ। ਗੰਦਾ ਖਾਣ ਨੂੰ ਮਿਲਦਾ ਹੈ ਔਰ 12 ਬੱਚੇ ਹੁੰਦੇ ਨੇ ਕਹਿੰਦੇ ਹੋ ਇਹ ਜੀ ਦਿਸ਼ਾ। ਅਖੀਰ ਕਹਿੰਦੇ ਹਨ ਸਾਰੀਆਂ ਗੱਲਾਂ ਤੋਂ ਬਚ ਕੇ ਜਿਹਨੂੰ ਇਹਨਾਂ 'ਚੋਂ ਕਿਸੇ ਵਸਤੂ ਦੀ ਵੀ ਵਾਸਨਾ ਨਹੀਂ, ਵਾਸਨਾ ਹੁੰਦੀ ਹੈ ਮੋਹ ਨਾਲ ਅਗਿਆਨ ਸਹਿਤ, ਜਿਸ ਵਸਤੂ ਦੇ ਵਿੱਚ ਮੋਹ ਹੈ ਉਹੀ ਵਾਸਨਾ ਹੋਇਆ ਕਰਦੀ ਹੈ। ਜਿਹਦਾ ਅਗਿਆਨ ਨਸ਼ਟ ਹੋ ਗਿਆ ਵਿਵੇਕ ਦੇ ਬਲ ਕਰਕੇ ਉਹਦੀਆਂ ਵਾਸਨਾਵਾਂ ਜਿਉਂਦੇ ਦੀਆਂ ਮੁੱਕ ਜਾਂਦੀਆਂ ਹਨ। ਅਖੀਰ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਰ ਤਰਲੋਚਨ ਤੇ ਨਾਲ ਮੁਕਤਾ ਪੀਤਾਂਬਰ ਵਾਂ ਕੇ ਦੇ ਦੇਵ। ਮਰਨ ਵੇਲੇ ਜਿਹਦਾ ਖਿਆਲ ਪਰਮੇਸ਼ੁਰ ਦੇ ਭਜਨ ਵਿੱਚ ਰਹਿ ਜਾਏ ਉਹ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ ਅਤੇ ਵਾਸਨਾਵਾਂ ਹੀ ਇਸ ਦੇ ਜਨਮ ਦਾ ਸਬੱਬ ਹਨ ਹੇਤੂ ਹਨ। ਅਗਰ ਇਹਨਾਂ ਵਾਸਨਾਵਾਂ 'ਤੇ ਕਾਬੂ ਪਾ ਲਿਆ ਜਾਵੇ, ਇਹਨੇ ਮੋਹ ਮਾਇਆ ਨੂੰ ਤਿਆਗ ਦੇਵੇ, ਮਾਇਆ ਦਾ ਮੋਹ ਤਿਆਗ ਦੇਵੇ, ਔਰ ਪੁੱਤਰਾਂ ਧੀਆਂ ਦਾ ਮੋਹ ਤਿਆਗ ਦੇਵੇ, ਮਕਾਨਾਂ ਦਾ ਮੋਹ ਤਿਆਗ ਦੇਵੇ, ਸ਼ੀਤਾਂ ਇਸਤਰੀ ਆਦਮੀ ਇਹ ਮੋਹ ਤਿਆਗਿਆ ਜਾਵੇ, ਵਾਹਿਗੁਰੂ ਦੇ ਨਾਲ ਪਿਆਰ ਪਾਇਆ ਜਾਵੇ, ਉਸਦੇ ਨਾਮ ਨਾਲ ਬਾਣੀ ਨਾਲ ਪਿਆਰ ਪੈ ਜਾਵੇ, ਨਿਤ ਦਾ ਵਿਆਸ ਕਰਦੇ ਕਰਦੇ, ਫਿਰ ਇਹ ਸ਼ਰਤ ਹੈ ਨਿਯਮ ਹੈ ਬੱਚੇ ਅਖੀਰ ਪਰਮੇਸ਼ੁਰ ਦਾ ਨਾਮ ਹੀ ਉਸਨੂੰ ਚੇਤਾ ਆਏਗਾ, ਪਰਮੇਸ਼ੁਰ ਦੀ ਨੇਤ ਹੈ ਅਤੇ ਉਹ ਸਿੱਧਾ ਸੱਚਣ ਬੈਕੁੰਠ ਧਾਮ ਨੂੰ ਜਾਂਦਾ ਹੈ। ਗਨਕਾ ਭਾਵੇਂ ਸੱਪ ਦਸਿਆ ਮਰੀ, ਸ਼ਾਸਤਰਕਾਰਾਂ ਨੇ ਕਿਹਾ ਸੱਪ ਦਸਿਆ ਮਰੇ, ਪਾਣੀ 'ਚ ਡੁੱਬ ਕੇ ਮਰੇ, ਜ਼ਹਿਰ ਖਾ ਕੇ ਮਰੇ, ਇਹੋ ਜਿਹੇ ਕੀ ਮੌਤਾਂ ਦੱਸੀਆਂ ਉਹਦੀ ਬੜੀ ਦੁਰਗਤੀ ਹੁੰਦੀ, ਪਰ ਇਹ ਸੱਪ ਦਸਿਆ ਮਰੀ ਹੈ, ਪਰ ਨਾਮ ਦੀ ਮਹਿਮਾ ਨਾਮ ਦੀ ਮਹੱਤਤਾ ਸਿੱਧੀ ਬੈਕੁੰਠ ਧਾਮ ਨੂੰ ਗਈ ਹੈ, ਪਰਮੇਸ਼ੁਰ ਦੇ ਨਾਮ ਦੀ ਇੰਨੀ ਮਹੱਤਤਾ ਬਰਕਤ ਹੈ। ਅਤੇ ਆਓ ਗੁਰੂ ਜੀ ਇੱਥੇ ਦੱਸਦੇ ਹਨ, ਮਨਾ ਤੂੰ ਵੀ ਵਾਹਿਗੁਰੂ ਦੀ ਸ਼ਰਨ ਡਿੱਗ, ਵਾਹਿਗੁਰੂ ਦੀ ਸ਼ਰਨ ਡਿੱਗਿਆਂ ਬੜੇ ਬੜੇ ਪਾਪੀ ਤਰ ਜਾਂਦੇ ਹਨ, ਸੋ ਸਦਾ ਵਾਸਤੇ ਦੁੱਖਾਂ ਤੋਂ ਬਰੀ ਹੋ ਜਾਂਦੇ ਹਨ। ਜਿਵੇਂ ਗਨਕਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਕੁਦਰੀ ਤਾਂ ਕੋ ਜਸ ਗੁਰ ਧਾਰੋ, ਤੂੰ ਵੀ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਉਸਦਾ ਜਸ ਕਰ, ਉਸਦਾ ਭਜਨ ਕਰ, ਤਾਂ ਕਿ ਤੂੰ ਵੀ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਇਹੋ ਜਿਹੀ ਨਿਸ਼ਿਧ ਜੋਨੀਆਂ ਤੋਂ ਛੁਟਕਾਰਾ ਪਾ ਕੇ ਇਹੋ ਜਿਹੇ ਥਾਂ ਪਹੁੰਚੇ ਸੱਚਖੰਡ ਬੈਕੁੰਠ ਧਾਮ ਦੇ ਵਿੱਚ, ਵਾਹਿਗੁਰੂ ਦੇ ਲੋਕ ਵਿੱਚ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਤਾਂ ਤੇ ਇਉਂ ਵਾਹਿਗੁਰੂ ਦੀ ਸ਼ਰਨ ਗਈਆਂ ਸਾਰੇ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ।
शरण विचारो मन रे
ਪਾਪਾਂ ਤੋਂ ਮੁਕਤ ਹੋ ਕੇ ਆਨੰਦ ਦੇ ਸਾਗਰ ਵਿੱਚ ਸਮਾਈ ਹੁੰਦੀ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਵਜ ਕੇ ਬੋਲਣਾ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ
ਸਾਹਿਬ ਜੀ ਧੰਨਵਾਦ। Thank you.